सतनाम श्री वाहे गुरु साहिब जी सोरठ महला पंजवा हमारी गणत न गणिया काई अपना बिरद पशान हाथ दे राखे कर अपने सदा सदा रंग मान हमारी गणत न गणिया काई अपना बिरद पशान हाथ दे राखे कर अपने सदा सदा रंग मान साचा साहिब सद मेहरवान बंद पाया मेरा सत गुर पूरा होई सर्ब कल्याण रहा जियो पाए पिंड जिन साजिया दिता पैनन खान अपने दास की आप पैज राखी नानक सद कुर्बान जियो पाए पिंड जिन साजिया दिता पैनन खान अपने दास की आप पैज राखी नानक सद कुर्बान वाहे गुरु जी का खालसा वाहे गुरु जी की फतेह
वालिए कुल आलम मुजस्मा या बेहयात मेहरामत दे साईं बख्शिशां दे भंडार जुगो जोगे अटल तन तन सतगुरु श्री गुरु ग्रंथ साहिब जी महाराज सच्चे पातशाह दी मुकद्दस हजूरी अंदर सतगुरु सच्चे पातशाह जी दे मुकद्दस पाक स्थान सचखंड श्री हरिमंदर साहिब जी विखे नाम दान इशनान दे लाहे प्राप्त कर रहे गुरु प्यार वालेओ देशां विदेशां अंदर मीडिया राहीं गुरु चरणां नाल जुड़ बैठे गुरु प्यारे सतसंगी जनो साहिब जिया ने अमृत वेले प्रकाशमान हो करके सचखंड साहिब जी तो जी श्री मुखवाक की बख्शिश की है फिर अपने मूल पाठ गुरमुखां दी रसना तो श्रवण किया है साहिब के चरणों बेनती करिए सतगुरु जी रबी लाही तुर की सच की खसम की बाणी की विचार आप मेहरमत करके आप त्रुट के नदरे कर्म करके करवा लै बख्शिश किए पावन श्री मुखवाक जी की विचार नाल जुड़िए कृपालता करो भावना प्यार श्रद्धा सत्कार सहित उच्चारण करो जी सतनाम श्री वाहे गुरु साहिब जी
सतनाम ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ
ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸੋਰਠ ਰਾਗ ਅੰਦਰ ਦਰਜ ਹੈ। ਸਤਿਗੁਰੂ ਨੇ ਫੈਸਲਾ ਦਿੱਤਾ ਸੋਰਠ ਸੋਰਸ ਪੀਜੀ ਹੈ ਕਬੂ ਨਾ ਫੀਕਾ ਹੋਏ। ਸਾਰੇ ਜਿਹੜੇ ਰਾਗ ਨੇ ਜਿਹੜੇ ਸਾਹਿਬ ਨੇ ਵਰਤੇ ਨੇ, ਭਾਵੇਂ ਕੁਝ ਰਾਗਾਂ ਦਾ ਬਾਹਰੀ ਰੂਪ ਸਮਾਜ ਵਿੱਚ ਹੋਰ ਹੈ, ਉਹਨੂੰ ਗੁਰਮਤਿ ਦੇ ਸਾਂਚੇ ਵਿੱਚ ਢਾਲ ਕੇ ਗੁਰਮਤਿ ਦਾ ਉਹਨੂੰ ਨਾਂ ਦੇ ਕੇ ਰੂਹਾਨੀਅਤ ਦੇ ਨਾਲ ਉਹਨੂੰ ਮੇਲ ਕੇ ਸਤਿਗੁਰਾਂ ਨੇ ਉਹਦੇ ਅੰਦਰ ਰੱਬੀ ਬਾਣੀ ਦਰਜ ਕੀਤੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਨੌਵਾਂ ਰਾਗ ਹੈ। ਮੌਜੂਦਾ ਸਰੂਪ 'ਤੇ ਜਦੋਂ ਆਪਾਂ ਪੜ੍ਹਾਂਗੇ 595 ਅੰਕ ਤੋਂ ਲੈ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ 669 ਰਾਗ ਤੱਕ ਇਹਨੂੰ ਅੰਗ ਤੱਕ ਤੁਸੀਂ ਪੜ੍ਹੋਗੇ। ਇਸ ਰਾਗ ਲਾਸਟ ਸ਼ਬਦ ਆ ਜਿਹੜਾ ਉਹ ਭਗਤ ਭੀਖਣ ਜੀ ਦਾ ਹੈ, ਜਿਹਦੇ ਅੰਦਰ ਆਪਾਂ ਬਚਨ ਪੜ੍ਹਨੇ ਆ, ਕਹ ਭੀਖਣ ਦੋ ਨੈਣ ਸੰਤੋਖੇ, ਅੰਤਲੀਆਂ ਪੰਕਤੀਆਂ ਨੇ। ਅਤੇ ਸ਼ੁਰੂ ਹੁੰਦਾ ਹੈ ਸਭਣਾ ਮਰਣਾ ਆਇਆ ਵਿਛੋੜਾ ਸਭਣਾ। ਇਸ ਰਾਗ ਦੀ ਕ੍ਰਮਾਵਲੀ ਇਹਦੇ ਅੰਗ ਅਤੇ ਇਹਦਾ ਸਾਧ ਸੰਗਤ ਜੀ ਜਿਹੜਾ ਰੂਪ ਹੈ ਉਹ ਸੰਖੇਪ ਅੰਦਰ ਆਪਾਂ ਸਮਝਿਆ। ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਸਾਡੇ 'ਤੇ ਬਖਸ਼ਿਸ਼ ਕਰਕੇ ਪੋਥੀਆਂ ਦੇ ਰੂਪ ਵਿੱਚ ਜਿੰਨੀ ਵੀ ਬਾਣੀ ਹੈ ਉਹਨੂੰ ਇਕੱਤਰ ਕੀਤਾ, ਸੰਗ੍ਰਹਿ ਕੀਤਾ। ਜਿਹੜੇ ਦਿਨ ਚੱਲ ਰਹੇ ਨੇ ਸੰਖੇਪ ਜ਼ਿਕਰ ਕਰਨ ਦਾ ਯਤਨ ਕਰਾਂਗੇ, ਪ੍ਰਕਰਨ ਦੇ ਦਾਇਰੇ ਵਿੱਚ ਜਿੰਨੀ ਗੱਲ ਹੋ ਸਕੀ ਰਹਿ ਕੇ। ਐਸੇ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਦਾਤਾ ਜੀ ਤਿੰਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਅੱਜ ਦਾ ਸ਼੍ਰੀ ਮੁੱਖ ਵਾਕ ਹੈ। ਸਾਹਿਬ ਜੀ ਕਿਰਪਾ ਕਰਦੇ ਬਖਸ਼ਿਸ਼ ਕਰਦੇ ਹਨ ਜੀ।
ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਦ ਪਛਾਣ।
ਹੁਣ ਦੋ ਸ਼ਬਦ ਆਪਾਂ ਸਮਝਣੇ ਆਰੰਭ ਵਿੱਚ, ਦੋਵੇਂ ਸ਼ਬਦਾਂ ਦਾ ਉਚਾਰਨ ਕਰਮ ਹੈ। ਇੱਕ ਕਰਮ ਦਾ ਅਰਥ ਹੈ ਕੀਤੇ ਜਾਣ ਵਾਲਾ ਕੰਮ, ਦੂਜੇ ਕਰਮ ਦਾ ਅਰਥ ਹੈ ਜਿਹਨੂੰ ਅਰਬੀ ਫਾਰਸੀ ਵਿੱਚ ਨਦਰੇ ਕਰਮ ਕਹਿੰਦੇ, ਮਿਹਰਾਮਤ ਕਹਿੰਦੇ ਆ। ਜੇ ਤੁਸੀਂ ਹੋਰ ਸੌਖਾ ਸਮਝਣਾ ਹੋਵੇ ਸੰਗਤ ਜੀ, ਫਿਰ ਦੂਜੇ ਕਰਮ ਦਾ ਅਰਥ ਹੈ ਬਖਸ਼ਿਸ਼। ਪਹਿਲੇ ਕਰਮ ਦਾ ਅਰਥ ਹੈ ਕੀਤਾ ਜਾਣ ਵਾਲਾ ਕੰਮ, ਜਿਹਨੂੰ ਆਪਾਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਕਰਮੀ ਆਪੋ ਆਪਣੀ ਕਿ ਨੇੜਾ ਕਿ ਦੂਰ। ਪਹਿਲਾ ਹੈ ਕਰਮ, ਕੀਤਾ ਜਾਣ ਵਾਲਾ ਕੰਮ, ਦੂਜਾ ਹੈ ਕਰਮ। ਇਸ ਜਪਜੀ ਸਾਹਿਬ ਦੀ ਰੱਬੀ ਬਾਣੀ ਫਿਰ ਆਪਾਂ ਪੜ੍ਹਦੇ ਹਾਂ, ਪਿੱਛੇ ਜਾ ਕੇ ਜਦੋਂ ਪੜ੍ਹੋਗੇ, ਕਰਮੀ ਆਵੇ ਕੱਪੜਾ। ਜਿਹੜੇ ਦੁਨਿਆਵੀ ਜਾਂ ਧਾਰਮਿਕ ਜਿਹੜੇ ਕਰਮ ਨੇ ਉਹ ਧਾਰਮਿਕ ਹੋਣ ਚਾਹੇ ਦੁਨਿਆਵੀ ਹੋਣ, ਦੀਨ ਦੇ ਹੋਣ ਚਾਹੇ ਦੁਨੀਆ ਦੇ ਹੋਣ, ਉਹਦੇ ਨਾਲ ਸਾਹਿਬ ਕਹਿੰਦੇ ਕਰਮੀ ਆਵੇ ਕੱਪੜਾ। ਅਗਲੀ ਗੱਲ ਕਰ ਦਿੱਤੀ ਦੂਜੇ ਕਰਮ ਦੀ, ਉਹਦੇ ਲਈ ਸ਼ਬਦ ਵਰਤੇ ਆ ਨਦਰੀ ਮੋਖ ਦੁਆਰ ਬਖਸ਼ਿਸ਼। ਇਸ ਲਈ ਜਿਹੜੀ ਦੁਨਿਆਵੀ ਸਾਡੇ ਕਰਮ ਨੇ ਨਾ, ਬੰਦਾ ਅਕਸਰ ਕੰਮ ਗਿਣ ਕੇ ਕਰਦਾ। ਤੁਸੀਂ ਮਜ਼ਦੂਰ ਰੱਖੋ, ਉਹ ਕਹਿੰਦਾ ਜੀ 8 ਘੰਟੇ ਕਰਾਂਗੇ। ਮਾਲਕ ਕਹਿੰਦਾ ਜੀ 8 ਘੰਟੇ ਕਰਾਂਗੇ, ਵੱਧ ਹੋਏਗਾ ਤਾਂ ਪੈਸੇ ਦੇਵਾਂਗੇ। ਗਿਣਤੀ ਹੋ ਗਈ ਨਾ, ਹਰੇਕ ਕੰਮ ਕਿਸੇ ਨੂੰ ਆਪਾਂ ਮਾਇਆ ਦਿੰਦੇ, ਗਿਣ ਕੇ ਦਿੰਦੇ, ਬੰਦਾ ਕਹਿੰਦਾ ਜੀ ਗਿਣ ਕੇ ਦੇਵਾਂਗੇ। ਦੁਨਿਆਵੀ ਕੰਮ ਗਿਣ ਕੇ ਕਰਦਿਆਂ 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 ਬੰਦੇ ਦਾ ਸੁਭਾਅ ਬਣ ਗਿਆ ਰੱਬ ਨਾਲ ਵੀ ਗਿਣਤੀਆਂ ਕਰਨ ਲੱਗ ਪਿਆ। ਕਹਿਣ ਲੱਗਾ ਤੂੰ ਇਹ ਦਿੱਤਾ ਅਤੇ ਮੈਂ ਆਹ ਕਰਾਂਗਾ। ਅਤੇ ਕਈ ਤਾਂ ਆਪਾਂ ਹੁਣ ਇਸ ਰਾਹ 'ਤੇ ਚੱਲੇ, ਇੱਕ ਪੱਖ ਹੋਰ ਹੈ ਜੀ ਇਹਦਾ, ਉਹ ਪੱਖ ਨੂੰ ਵਹਿਮ 'ਚ ਨਹੀਂ ਲਾਉਣਾ। ਕਈ ਸੱਜਣ ਵੇਖੋ ਕਟਾਕਸ਼ ਕਰਨਾ ਕਿਸੇ ਗੱਲ ਨੂੰ ਬੜਾ ਸੌਖਾ ਹੈ। ਇਹ ਕਹਿੰਦੇ ਜੀ ਫਲਾਨਾ ਕਹਿੰਦਾ ਜੀ 5 ਜਪਜੀ ਸਾਹਿਬ ਦੇ ਪਾਠ ਕਰੋ, ਗਿਣਤੀ ਨਾਲ ਕੀ ਹੋਏਗਾ। ਉਹਦਾ ਮਤਲਬ ਹੁੰਦਾ ਹੈ ਕਿ ਇੱਕ ਵਾਰੀ ਬੰਦਾ ਲੱਗ ਜਾਏ, ਮਨ ਨੂੰ ਪਤਾ ਹੋਏਗਾ ਮੈਂ 5 ਕਰਨੇ ਨੇ, ਕਰੇਗਾ ਫਿਰ 5 ਕਰੇਗਾ, ਫਿਰ 5 ਕਰੇਗਾ, ਕਰਦਿਆਂ ਕਰਦਿਆਂ ਪਤਾ ਨਹੀਂ ਕਿੱਦੇ ਰੱਬੀ ਰਸ ਆ ਜਾਏ। ਫਿਰ ਗੱਲ 5  'ਤੇ ਥੋੜ੍ਹੀ ਠਹਿਰਨੀ, ਫਿਰ ਤਾਂ ਬਾਰੰਬਾਰ ਬਾਰ ਪ੍ਰਭ ਜਪੀਏ ਵੀ ਅੰਮ੍ਰਿਤ ਅਤੇ ਉਹ ਮਨ ਤਣ ਤਰਪੀ। ਉਹ ਇੱਕ ਲਾਉਣ ਦਾ ਤਰੀਕਾ ਹੁੰਦਾ, ਜਿਵੇਂ ਧੰਨ ਬਾਬਾ ਫਰੀਦ ਸਾਹਿਬ ਨੂੰ ਅੰਮਾ ਨੇ ਲਾਇਆ, 6 ਸਾਲ ਦੀ ਉਮਰ, 7 ਸਾਲ ਦੀ ਉਮਰ 'ਚ ਹਾਫਜ਼ ਹੋ ਗਿਆ, ਕੁਰਾਨ ਮਜੀਦ ਕੰਠ ਹੋ ਗਏ, ਇਸ ਤਰੀਕੇ ਨਾਲ। ਪਰ ਇੱਥੇ ਜਿਹੜਾ ਜ਼ਿਕਰ ਹੈ, ਸਾਹਿਬ ਕਿਰਪਾ ਕਰਦੇ ਨੇ ਮਾਲਕ ਜੀ, ਜੇ ਤਾਂ ਸਾਡੇ ਦੁਨਿਆਵੀ ਕਰਮ ਹੈ ਜਿਹੜੇ, ਉਹਨਾਂ ਦੀ ਗਿਣਤੀ ਕਰਾਂਗੇ ਅਤੇ ਉਹਦੇ ਵਿੱਚ ਹਜ਼ਾਰ ਕਰਮ ਜਾਂ ਲੱਖਾਂ ਕਰਮਾਂ 'ਚ ਕੋਈ ਇੱਕ ਦੋ ਚੰਗੇ ਹੋਣਗੇ, ਸੁਬਾਹ ਉੱਠ ਕੇ ਕਿਸੇ ਨੇ ਛੇਤੀ ਛੇਤੀ ਜਪਜੀ ਸਾਹਿਬ ਪੜ੍ਹਿਆ, ਕਿਸੇ ਨੇ ਰਾਮ ਅੱਲਾ ਵਾਹਿਗੁਰੂ ਦੀ ਬੰਦਗੀ ਇਬਾਦਤ ਸਿਮਰਨ ਕੀਤਾ, ਕਿਸੇ ਉਹ ਵੀ ਨਹੀਂ ਕੀਤਾ। ਅਤੇ ਜਿਹਨੇ ਦੋ ਵਾਰੀ ਕਰ ਲਿਆ ਨਾ, ਉਹ ਫਿਰ ਸਾਰੀ ਦਿਨ ਵਿੱਚ ਸਾਰੀ ਦਿਹਾੜੀ ਦੱਸਦਾ, ਅੱਜ ਮੈਂ ਵੀ ਪਾਠ ਕੀਤਾ। ਦੱਸਿਓ ਜਿਹੜੇ ਮਰਜ਼ੀ ਤਰੀਕੇ ਨੇ, ਭਾਵੇਂ ਉਹਨੂੰ ਇਹ ਕਹਿਣਾ ਪਿਆ ਵੀ ਅੱਜ ਰੱਬ ਨੇ ਕਿਰਪਾ ਕਰਕੇ ਕਰਾਇਆ, ਮਕਸਦ ਇਹੀ ਹੁੰਦਾ ਮੈਂ ਦੂਜੇ ਨੂੰ ਦੱਸਾਂ ਵੀ ਮੈਂ ਕੀਤਾ। ਇਹ ਦੁਨਿਆਵੀ ਅਤੇ ਧਾਰਮਿਕ ਕਰਮ ਗਿਣ ਲੈ, ਪਰ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਉਹਨੇ ਕੁਝ ਦਿੱਤਾ ਹੈ ਉਹਨੇ ਗਿਣ ਕੇ ਨਹੀਂ ਦਿੱਤਾ ਜੀ। ਇਹ ਪੂਰੇ ਸ਼ਬਦ ਦਾ ਸੰਦਰਭ ਇਹੀ ਹੈ, ਮਾਲਕ ਪਰਮਾਤਮਾ ਸੱਚਾ ਵਾਹਿਗੁਰੂ ਪ੍ਰਭੂ ਉਹ ਮਿਹਰਬਾਨ, ਉਹ ਬਖਸ਼ਿਸ਼ ਕਰਦਾ, ਪਰ ਮਾਲਕ ਜੀ ਸਤਿਗੁਰੂ ਜੀ ਆਰੰਭ ਵਿੱਚ ਬੇਨਤੀ ਕਰਨੀ ਸਿਖਾਉਂਦੇ ਨੇ, ਬੇਨਤੀ ਕਰੀਏ ਹਮਰੀ ਗਣਤ ਨਾ ਗਣੀਆਂ ਕਾਈ। ਸਾਡੀ ਪਹਿਲੀ ਗੱਲ ਤਾਂ ਕਿਸੇ 'ਚ ਗਿਣਤੀ ਆਉਂਦੀ ਨਹੀਂ, ਨਾ ਦੁਨਿਆਵੀ ਜੀਵ 'ਚ ਆਉਂਦੀ ਨਾ ਧਾਰਮਿਕ ਜੀਵ ਵਿੱਚ। ਸਾਡੇ ਐਸੇ ਕਰਮ ਨਹੀਂ, ਦੁਨਿਆਵੀ ਤੌਰ 'ਤੇ ਵੀ ਬੇਨਤੀ ਕਰਾਂ ਆਪ ਜੀ ਨੂੰ, ਮਨੁੱਖ ਜਿਸ ਦਿਨ ਜੋ ਅੰਦਰੋਂ ਹੈ ਬਾਹਰੋਂ ਬਣਨ ਦਾ ਯਤਨ ਕਰ ਗਿਆ ਨਾ, ਉਹਦੇ ਕਾਮਯਾਬ ਹੋ ਜਾਏ। ਅਜੇ ਤਾਂ ਇੱਦਾਂ ਹੈ ਜਿਵੇਂ ਅੱਖਾਂ ਤੋਂ ਅੰਨਾ ਹੋਵੇ, ਬਲਾਈਂਡ ਹੋਵੇ, ਮੁਨਾਖਾ ਹੋਵੇ ਅਤੇ ਹੱਥ ਵਿੱਚ ਸੋਟੀ ਨਾ ਲੈ, ਵੀ ਲੋਕ ਮੈਨੂੰ ਇਹ ਹੀ ਨਾ ਕਹਿਣੇ ਅੰਨਾ ਠੇਡੇ ਖਾ ਰਿਹਾ, ਪਰ ਦੁਨਿਆਵੀ ਇੱਜ਼ਤ ਕਰਕੇ ਸੋਟੀ ਨਹੀਂ ਚੁੱਕ ਰਿਹਾ, ਸਹਾਰਾ ਨਹੀਂ ਲੈ ਰਿਹਾ। ਅੱਜ ਵੀ ਅਸੀਂ ਦੁਨੀਆ ਦੇ ਦੁੱਖਾਂ ਦੇ ਸਮੁੰਦਰ ਵਿੱਚ ਠੇਡੇ ਗੋਤੇ ਖਾ ਰਹੇ ਹਾਂ, ਪਰ ਸਹਾਰਾ ਨਹੀਂ ਲੈ ਰਹੇ। ਕਿਉਂ? ਗੁਰੂ ਦਾ, ਗੁਰੂ ਦੇ ਸ਼ਬਦ ਦਾ, ਕਿ ਲੋਕ ਇਹ ਹੀ ਨਾ ਕਹਿਣ ਵੇਖੋ ਜੀ ਇਹ ਵੀ ਇੱਕ ਧਾਰਮਿਕ ਬੰਦਾ, ਇਹ ਕਹਿੰਦਾ ਨਹੀਂ ਮੇਰੇ ਕੋਲ ਦੁਨਿਆਵੀ ਗਿਆਨ ਹੈ। ਇਸ ਲਈ ਸਾਹਿਬ ਬੇਨਤੀ ਕਰਨੀ ਸਿਖਾਉਂਦੇ ਨੇ, ਮਾਲਕ ਜੀ ਹਮਰੀ ਗਣਤ ਨਾ ਗਣੀਆਂ ਕਾਈ, ਜੇ ਤਾਂ ਸਾਡੇ ਕਰਮਾਂ ਦੀ ਹੋਵੇਗੀ ਗਿਣਤੀ। ਫਿਰ ਸੁਣਿਓ ਜੀ, ਜੋ ਅਸੀਂ ਕਰਦੇ ਹਾਂ ਅਸੀਂ ਗਿਣਤੀ ਕਰਕੇ ਕਰਦੇ ਹਾਂ, ਜੋ ਪ੍ਰਭੂ ਦਿੰਦਾ ਉਹ ਕਦੇ ਗਿਣਤੀ ਕਰਕੇ ਨਹੀਂ ਦਿੰਦਾ। ਬੇਨਤੀ ਆਪ ਜੀ ਦੇ ਸਮਕਸ਼ ਅਖੀਰਲੀਆਂ ਪੰਕਤੀਆਂ 'ਚ ਆਪਾਂ ਥੋੜ੍ਹਾ ਇਹਨੂੰ ਖੋਲਾਂਗੇ, ਇਸ ਗੱਲ ਨੂੰ ਸਮਝ ਆ ਜਾਏ ਤਾਂ ਕਿ। ਪਰ ਮਾਲਕ ਜੀ ਤੁਹਾਡਾ ਸੁਭਾਅ ਕੀ ਹੈ? ਆਪਣਾ ਬਿਰਧ ਪਛਾਣ, ਬਿਰਧ ਸੁਭਾਅ ਨੂੰ ਵੀ ਕਿਹਾ ਹੈ, ਬਿਰਧ ਦਾ ਅਰਥ ਧਰਮ ਵੀ ਹੁੰਦਾ, ਉਹ ਸੁਭਾਅ ਨੂੰ ਬਿਰਧ ਕਹਿੰਦੇ ਆ। ਬੇਨਤੀ ਸੁਣਿਓ, ਇੱਕ ਸੁਭਾਅ ਮੇਰਾ ਹੈ, ਜਦੋਂ ਮੈਨੂੰ ਕਿਸੇ ਤਾਂ ਹੀ ਲੋੜ ਹੈ ਉਦੋਂ ਨਿਮਰਤਾ ਵਾਲਾ, ਜਦੋਂ ਲੋੜ ਪੂਰੀ ਹੋ ਗਈ ਉਦੋਂ ਹੰਕਾਰੀ ਹੋ ਜਾਂਦਾ। ਇਹ ਸੁਭਾਅ ਨੂੰ ਬਿਰਧ ਨਹੀਂ ਕਹਿੰਦੇ, ਹਰੇਕ ਬਿਰਧ ਦਾ ਅਰਥ ਸੁਭਾਅ ਨਹੀਂ ਹੁੰਦਾ, ਜਾਂ ਹਰੇਕ ਸੁਭਾਅ ਨੂੰ ਬਿਰਧ ਨਹੀਂ ਕਹਿ ਸਕਦੇ। ਬਿਰਧ ਉਸ ਸੁਭਾਅ ਨੂੰ ਕਹਿੰਦੇ ਨੇ ਜਿਹੜਾ ਬਦਲਦਾ ਹੀ ਨਹੀਂ। ਉਹ ਕਿਹਦਾ? ਉਹ ਮਾਲਕ ਜੀ ਦਾ ਹੈ, ਉਹ ਸਤਿਗੁਰੂ ਦਾ, ਉਹ ਪ੍ਰਭੂ ਦਾ। ਤਾਂ ਹੀ ਤਾਂ ਆਪਾਂ ਬਾਣੀ 'ਚ ਬਚਨ ਪੜ੍ਹਨੇ ਆ ਨਾ, ਜੋ ਸ਼ਰਨ ਆਵੈ ਇਸ ਕੰਠ ਲਾਵੈ ਇਹੋ ਬਿਰਧ ਸੁਆਮੀ ਸੰਧਾ। ਇਹ ਮਾਲਕ ਦਾ ਮੁੱਢ ਕਦੀਮੀ ਸੁਭਾਅ ਹੈ। ਇਸ ਲਈ ਇੱਥੇ ਵੀ ਬੇਨਤੀ ਕੀਤੀ ਮਾਲਕ ਜੀ, ਆਪਣਾ ਬਿਰਧ ਪਛਾਣ। ਇੱਕ ਬੇਨਤੀ ਹੋਰ ਹੈ ਸਿਆਣੇ ਸੱਜਣੋ, ਆਪ ਜੀ ਸਰੋਤੇ ਜਨ, ਜਦੋਂ ਗੁਰਬਾਣੀ ਦਾ ਉਚਾਰਨ ਕਰਨਾ ਹੈ ਨਾ, ਪਹਿਲੀ ਗੱਲ ਤਾਂ ਲੋੜ ਹੈ ਸਾਨੂੰ, ਆਪਾਂ ਜ਼ਿਕਰ ਥੋੜ੍ਹਾ ਕਰਾਂਗੇ, ਵੇਖੋ ਅੱਜ ਜਦੋਂ ਅਸੀਂ ਇੱਕ ਵਾਰੀ ਤੁਰੀਏ ਗੱਲ ਹੋਰ ਹੈ, ਪਰ ਇਹ ਕਹਿ ਕੇ ਵੀ ਆਪੇ ਆ ਜਾਏ ਨਹੀਂ, ਸੰਥਿਆ ਦੀ ਲੋੜ ਹੈ। ਉਹ ਤੋਂ ਬਾਅਦ ਇੱਕ ਬੇਨਤੀ ਦਾਸ ਹੋਰ ਕਰਦਾ ਹੁੰਦਾ, ਕਈ ਸੱਜਣਾਂ ਨੂੰ ਬੁਰਾ ਵੀ ਲੱਗ ਜਾਂਦਾ, ਪਰ ਗੁਰੂ ਅਰਜਨ ਦੇਵ ਸਾਹਿਬ ਦੇ ਮੁਕੱਦਸ ਚਰਨਾਂ ਵਿੱਚ, ਗੁਰੂ ਰਾਮਦਾਸ ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ ਮੁਕੱਦਸ ਚਰਨਾਂ 'ਚ ਬੈਠੇ ਹਾਂ, ਸੰਗਤ ਜੀ ਬੇਨਤੀ ਹੈ ਘੱਟੋ ਘੱਟ ਸਾਡੀ ਸ਼੍ਰੇਣੀ ਦੇ ਲੋਕਾਂ ਨੂੰ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਸੰਥਿਆ ਸਾਡੀ ਜ਼ਰੂਰ ਹੋਏ। ਉਹਦੇ ਪਿੱਛੇ ਬੜੇ ਉੱਚੇ ਭਾਵ, ਵੇਖਿਓ ਆਨੰਦ ਵਿੱਚ ਜਿਹੜੀ ਬੇਨਤੀ ਕਰ ਲਗਾਓ, ਇਹ ਬੜੇ ਧਿਆਨ ਨਾਲ ਸੁਣਨਾ। ਬਿਰਧ, ਅਸੀਂ ਕਈ ਵਾਰੀ ਬਿਰਧ ਨੂੰ ਵੀ ਬਿਰਧ ਹੀ ਪੜ੍ਹ ਜਾਂਦੇ, ਧੱਦੇ ਨਾਲ ਉਚਾਰ ਦਿੰਦੇ। ਬਿਰਧ ਦਾ ਅਰਥ ਹੁੰਦਾ ਬੁੱਢਾ, ਇਹ ਬਿਰਧ ਦਾ ਅਰਥ ਹੈ ਧੱਦੇ ਨਾਲ ਪੋਲਾ, ਬਿਰਧ ਇਹਦਾ ਅਰਥ ਹੈ ਮੁੱਢ ਕਦੀਮੀ ਸੁਭਾਅ ਜਿਹੜਾ ਬਦਲਦਾ ਨਹੀਂ। ਦੂਜੀ ਉਦਾਹਰਣ, ਮੱਧ, ਮੰਮਾ ਧੱਦਾ, ਮੱਧ ਜਦੋਂ ਧੱਦੇ ਨਾਲ ਸਿਹਾਰੀ ਆ ਜਾਏ, ਮੱਧ ਵਿੱਚ, ਮਿਡਲ ਵਿੱਚ, ਇਨ ਮਿਡਲ। ਪਰ ਅਸੀਂ ਕੀ ਪੜ੍ਹਨੇ ਹਾਂ? ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕ ਪੜ੍ਹਨੇ ਹਾਂ, ਉੱਥੇ ਮਾਇਆ ਦੇ ਮੱਧ ਦੀ ਗੱਲ ਆਉਂਦੀ ਹੈ। ਜਦੋਂ ਮੰਮਾ ਧੱਦਾ ਮੱਧ, ਮਿਡਲ, ਵਿਚਕਾਰ, ਅਤੇ ਦੂਜਾ ਪਾਸਾ ਜਦੋਂ ਧੱਦੇ ਨਾਲ ਆ ਗਿਆ ਮੱਧ, ਮੱਧ ਦਾ ਅਰਥ ਹੁੰਦਾ ਮਸਤਿਆ ਹੋਇਆ। ਇੱਦਾਂ ਬਹੁਤ ਸ਼ਬਦ ਨੇ, ਫਿਰ ਇਹ ਦੁਵੱਲੇ ਸ਼ਬਦ ਨੇ, ਧੱਦਾ ਹੋਇਆ, ਧੱਦਾ ਹੋਇਆ, ਜੱਜਾ ਹੋਇਆ। ਇਹ ਜਦੋਂ ਆਪਾਂ ਵੇਖਣੇ ਇਹਦਾ ਅੱਗੇ ਉਚਾਰਨ ਕਿੱਦਾਂ, ਪਿੱਛੇ ਕਿੱਦਾਂ। ਹੁਣ ਬੇਨਤੀ ਆਪ ਜੀ ਦੇ ਚਰਨਾਂ ਵਿੱਚ, ਮਾਲਕ ਜੀ ਆਪਣਾ ਬਿਰਧ ਪਛਾਣ, ਸਾਡੇ ਕਰਮਾਂ ਦੀ ਗਿਣਤੀ ਨਾ ਕਰੋ, ਤੁਸੀਂ ਆਪਣੇ ਮੁੱਢ ਕਦੀਮੀ ਸੁਭਾਅ ਨੂੰ ਪਛਾਨਣਾ ਕਰੋ ਜੀ
ਹੱਥ ਦੇ ਰਾਖੀ ਕਰ ਆਪਣੇ ਸਦਾ ਸਦਾ ਰੰਗ ਮਾਣ।
ਹੁਣ ਸਵਾਲ ਖੜਾ ਹੋ ਗਿਆ ਸੀ ਮਾਲਕ ਦਾ ਮੁੱਢ ਕਿਦੀਵੀਂ ਸੁਭਾਅ ਕਿਹੜਾ, ਉਹਦਾ ਵੀ ਜ਼ਿਕਰ ਗੁਰੂ ਅਰਜਨ ਦੇਵ ਸਾਹਿਬ ਦੀ ਕਿਰਪਾ ਕਰਕੇ ਕਰਦੇ ਨੇ। ਉਹਦਾ ਮੁੱਢ ਕਦੀਮੀ ਸੁਭਾਅ ਹੈ ਕਿ ਉਹ ਭਗਤਾਂ ਦੀ ਆਪਣਿਆਂ ਸੇਵਕਾਂ ਦੀ ਪੈਦ ਰੱਖਦਾ ਹੈ। ਹੁਣ ਕਈਆਂ ਦੇ ਮਨ 'ਚ ਇਹ ਵੀ ਸਵਾਲ, ਕਿਉਂਕਿ ਅੱਜ ਸਾਡੇ ਕੋਲ ਸਵਾਲ ਹੀ ਰਹਿ ਗਏ ਨਾ। ਇੱਕ ਸ਼ਬਦ ਵਿਦਵਾਨ ਲਿਖਦੇ ਹੈ, ਜਿਹਦੇ ਅੰਦਰ ਦੁੱਖ ਹੋਵੇ ਉਹ ਦੁਖੀਆ ਹੁੰਦਾ, ਜਿਹਦੇ ਅੰਦਰ ਸਵਾਲ ਹੋਵੇ ਉਹ ਸਵਾਲੀਆ ਹੁੰਦਾ, ਅਤੇ ਸਵਾਲੀਏ ਦਾ ਮੀਨਜ ਵੀ ਦੁਖੀ ਹੁੰਦਾ। ਸਵਾਲ ਕਰਨ ਵਾਲਾ ਕਦੇ ਸੁਖੀ ਨਹੀਂ ਹੁੰਦਾ, ਜਿਹੜਾ ਅੰਦਰੋਂ ਸੁਖੀ ਹੋਏਗਾ ਸਵਾਲ ਕਿਉਂ ਕਰੇਗਾ। ਅੱਜ ਅਸੀਂ ਕਹਿੰਦੇ ਜੀ ਦੁਨੀਆ ਸਵਾਲ ਕਰਨ ਲੱਗ ਪਈ, ਦੁਨੀਆ ਦੁਖੀ ਅੰਦਰ, ਹਰੇਕ ਬੰਦਾ ਡਾਊਟ ਨਾਲ ਸ਼ੰਕੇ ਨਾਲ ਦੁਖੀ ਅੰਦਰੋਂ, ਪਰਿਵਾਰਕ ਸ਼ੰਕੇ, ਸੰਸਾਰਕ ਸ਼ੰਕੇ, ਅੱਜ ਪਰਮਾਰਥ ਦੇ ਵੀ ਸ਼ੰਕੇ ਹੋ ਗਏ। ਇਸ ਲਈ ਬੇਨਤੀ ਚੇਤੇ ਰੱਖਿਓ, ਮਾਲਕ ਦਾ ਮੁੱਢ ਕਦੀਮੀ ਸੁਭਾਅ ਹੈ। ਸਾਹਿਬ ਨੇ ਜਵਾਬ ਦਿੱਤਾ, ਹੱਥ ਦੇ ਰਾਖੇ ਕਰ ਆਪਣੇ। ਮਾਲਕ ਜਿਹੜਾ ਤੁਹਾਡਾ ਮੁੱਢ ਕਦੀਮੀ ਸੁਭਾਅ ਹੈ ਨਾ, ਆਪਣਿਆਂ ਸੇਵਕਾਂ ਦੀ ਤੁਸੀਂ ਹੱਥ ਦੇ ਕੇ ਰੱਖਿਆ ਕਰਦੇ ਹੋ, ਜੋ ਸੇਵਕ ਹੀ ਕਰਦੇ ਨੇ ਸਦਾ ਸਦਾ ਰੰਗ ਮਾਣ, ਉਹ ਲੋਕ ਪ੍ਰਲੋਕ ਵਿੱਚ ਆਨੰਦ ਵਿੱਚ ਖੇੜੇ ਵਿੱਚ ਜਿਉਂਦੇ ਹਨ ਜੀ।
ਸਾਚਾ ਸਾਹਿਬ ਸਦ ਮਿਹਰਬਾਨ।
ਮਾਲਕ ਹੈ ਜਿਹੜਾ ਰਹਾਉ ਦੀਆਂ ਪੰਕਤੀਆਂ ਸਾਹਿਬ ਕਿਰਪਾ ਕਰਦੇ ਨੇ ਉਹ ਸੱਚਾ ਹੈ। ਬਹੁਤ ਵਾਰੀ ਆਪ ਜੀ ਵਿਦਵਾਨਾਂ ਤੋਂ ਅਰਥ ਸੁਣਦੇ ਹੋ, ਸੱਚੇ ਦਾ ਅਰਥ ਹੁੰਦਾ ਓਨਲੀ ਗੋਡ ਜੀ ਟਰੁੱਥ, ਕੇਵਲ ਰੱਬ ਸੱਚ ਹੈ। ਜੇ ਬੇਨਤੀ ਚੇਤੇ ਰੱਖਿਓ, ਤਾਦੀ ਸਾਹਿਬ ਜੀ ਨੇ ਆਰੰਭ ਵਿੱਚ ਸਾਡੇ 'ਤੇ ਕਿਰਪਾ ਕੀਤੀ, ਆਦਿ ਸੱਚ ਯੁਗ ਆਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਕੇਵਲ ਰੱਬ ਸੱਚ ਹੈ। ਸੱਚ ਦਾ ਅਰਥ ਫਿਰ ਜਿਹੜਾ ਬਦਲਦਾ ਨਹੀਂ, ਯਾਦ ਰੱਖਿਓ, ਇੱਕ ਪ੍ਰਭੂ ਨਹੀਂ ਬਦਲਦਾ ਅਤੇ ਇੱਕ ਪ੍ਰਭੂ ਦੀ ਪ੍ਰੀਤ ਨਹੀਂ ਬਦਲਦੀ ਹੁੰਦੀ। ਜਿਹੜਾ ਪ੍ਰੀਤ ਵਿੱਚ ਜਿਉਂਦਾ ਉਹ ਕਦੇ ਬਦਲਦਾ ਨਹੀਂ। ਕਿੰਨਾ ਇਤਿਹਾਸ ਭਰਿਆ ਪਿਆ, ਬਦਲੇ ਕਦੇ ਸੀਸ ਲੱਥਣ ਤੋਂ ਡਰਦਿਆਂ, ਬਦਲੇ ਕਦੇ ਆਰੇ ਥੱਲੇ ਖੜਨ ਤੋਂ ਡਰਦਿਆਂ, ਬਦਲੇ ਕਦੇ, ਪ੍ਰੀਤ ਨਹੀਂ ਬਦਲਦੀ। ਇਸ ਲਈ ਸੱਚਾ ਸਾਹਿਬ ਮਾਲਕ ਸਦੀਵੀ ਸੱਚ ਹੈ, ਸਦਾ ਰਹਿਣ ਵਾਲਾ। ਜੇ ਉਹ ਸੱਚਾ ਹੈ ਤਾਂ ਸਦ ਮਿਹਰਬਾਨ, ਸਦਾ ਹੀ ਉਹ ਮਿਹਰਬਾਨ ਹੈ, ਉਹ ਦਿਆਲੂ ਹੈ, ਕਿਰਪਾਲੂ ਹੈ, ਮਾਲਕ ਕ੍ਰੋਧੀ ਨਹੀਂ। ਕਈ ਵਾਰੀ ਸਾਨੂੰ ਲੱਗਦਾ ਕ੍ਰੋਧੀ ਕਿਉਂ, ਕਿਉਂਕਿ ਸਾਡੇ ਕਰਮ ਐਸੇ ਨੇ। ਕਰਮ ਸਾਡਾ ਹੁੰਦਾ, ਇੱਕ ਨੁਕਤਾ ਚੇਤੇ ਰੱਖਿਓ, ਕਰਮ ਅਸੀਂ ਕੀਤਾ। ਜੇ ਤਾਂ ਅਸੀਂ ਪ੍ਰਭੂ ਨਾਲੋਂ ਟੁੱਟ ਗਏ, ਬੜੇ ਧਿਆਨ ਨਾਲ ਸਮਝੋ ਇੱਕ ਫਿਲੋਸਫੀ ਗੁਰਮਤਿ ਦੀ ਧਰਮ ਦੀ, ਜੇ ਤਾਂ ਅਸੀਂ ਪ੍ਰਭੂ ਨਾਲੋਂ ਟੁੱਟ ਗਏ ਜਾਂ ਟੁੱਟੇ ਹੋਏ ਹਾਂ, ਜਿਹੜਾ ਵੀ ਕਰਮ ਕੀਤਾ ਉਹਦਾ ਫਲ ਸਾਨੂੰ ਭੁਗਤਣਾ ਪੈਣਾ, ਇਹ ਇੱਕ ਪਾਸਾ ਹੋ ਗਿਆ। ਦੋਵੇਂ ਪ੍ਰਮਾਣ ਰੱਖਾਂਗੇ ਬਾਣੀ ਤੋਂ ਸਾਹਮਣੇ ਆਪ ਜੀ ਦੇ। ਦੂਜਾ ਪਾਸਾ ਕਿਹੜਾ, ਕਰਮ ਅਸੀਂ ਮਾੜੇ ਕੀਤੇ ਪਰ ਪ੍ਰਭੂ ਨਾਲ ਜੁੜ ਗਏ, ਕਰਨ ਤੋਂ ਬਾਅਦ ਪਛਤਾਵਾ ਕਰ ਲਿਆ ਫਿਰ ਬਖਸ਼ਿਆ ਜਾਂਦਾ। ਇੱਕ ਪਾਸਾ ਇਹ ਹੈ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ, ਟੁੱਟ ਕੇ ਨਹੀਂ ਮਿਟਦੇ। ਜਿੱਦੇ ਕੋਈ ਜੁੜ ਗਿਆ, ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਫਿਰ ਹੀ ਭਗਤ ਸਾਹਿਬਾਨ ਜੀ ਨੇ ਕਿਹਾ ਨਾ, ਅੰਮ੍ਰਿਤ ਬਚਨਾਂ ਦਾ ਸਿੰਘ ਸਰਣ ਕਤ ਜਾਈਐ ਜੋ ਜੰਮ ਕੁ ਗ੍ਰਸ ਹੈ। ਜੇ ਸ਼ੇਰ ਦੀ ਸ਼ਰਨ ਜਾ ਕੇ ਗਿੱਦੜ ਦਾ ਡਰ ਰਹਿਣਾ, ਫਿਰ ਜਾਂ ਤਾਂ ਸ਼ੇਰ ਨਕਲੀ ਹੈ ਜਾਂ ਸ਼ਰਨ ਨਹੀਂ ਗਿਆ ਕੋਈ। ਜੇ ਗੁਰੂ ਕੋਲ ਆ ਕੇ ਹੀ ਸੱਜਣ ਸਵਾਲ ਕਰਦੇ ਨੇ ਵੀ ਜੇ ਕਰਮ ਹੀ ਭੁਗਤ ਨੇ ਗੁਰੂ ਕੋਲ ਕੀ ਲੈਣ ਜਾਣਾ, ਉਹ ਭਲਿਆ ਜਿੱਦੇ ਗੁਰੂ ਨਾਲ ਜੁੜ ਗਿਆ ਉਹਦੇ ਕਿਹੜੇ ਕਰਮ ਰਹਿ ਜਾਣੇ, ਉਹਦੇ ਕਰਮ ਨਾਸ਼ ਹੋ ਜਾਂਦੇ, ਸਭ ਕੁਝ ਨਾਸ਼ ਹੋ ਜਾਂਦਾ। ਪ੍ਰਭੂ ਵਿੱਚ ਗੁਰੂ ਵਿੱਚ ਜਿਹਦੇ ਕੋਈ ਅਭੇਦ ਹੁੰਦਾ ਹੈ, ਮਿਹਰਬਾਨ ਹੈ, ਉਹ ਦਿਆਲੂ ਹੈ, ਅਤੇ ਕਮੀ ਕੀ ਹੈ ਇਹਦੀ ਬਾਹਰੀ ਉਦਾਹਰਣ। ਕੋਈ ਸਰਕਾਰ ਨਹੀਂ ਚਾਹੁੰਦੀ ਸਾਡਾ ਨਾਗਰਿਕ ਜ਼ੁਲਮ ਕੋਈ ਕਰੇ, ਕ੍ਰਾਈਮ ਕਰੇ, ਜਿਹੜੀ ਚੰਗੀ ਸਰਕਾਰ ਹੋਵੇ ਨਹੀਂ ਚਾਹੁੰਦੀ। ਉਹ ਬੋਰਡ ਵੀ ਲਾਉਂਦੀ ਚੰਗੇ ਨਾਗਰਿਕ ਬਣੋ, ਬੁਰਾ ਕਰਮ ਨਾ ਕਰੋ, ਕ੍ਰਾਈਮ ਨਾ ਕਰੋ, ਲਾਉਂਦੀ ਹੈ ਨਾ ਬੋਰਡ। ਅਤੇ ਦੂਜੇ ਪਾਸੇ ਸਰਕਾਰ ਥਾਣੇ ਅਤੇ ਜੇਲ੍ਹਾਂ ਵੀ ਬਣਾ ਕੇ ਬੈਠੀ ਹੈ, ਉਹਨੂੰ ਪਤਾ ਵੀ ਬੋਰਡ ਲਾਉਣ ਨਾਲ ਸਾਰੇ ਬੰਦਿਆਂ ਨੇ ਹਟਣਾ ਥੋੜ੍ਹੀ ਹੈ। ਜਿਹੜੇ ਫਿਰ ਵੀ ਬੁਰਾ ਕਰਮ ਕਰਨਗੇ ਅਤੇ ਬਕਾਇਦਾ ਅਦਾਲਤਾਂ ਨੇ, ਕੋਰਟ ਨੇ, ਬਕਾਇਦਾ ਜੇਲ੍ਹਾਂ ਨੇ, ਇੱਦਾਂ ਹੀ ਪ੍ਰਭੂ ਥੋੜ੍ਹੀ ਚਾਹੁੰਦਾ ਤੁਸੀਂ ਬੁਰਾ ਕਰਮ ਕਰੋ, ਅਤੇ ਚਾਹੁੰਦਾ ਪ੍ਰਭੂ ਦੀ ਬੰਦਗੀ ਹੋਏ, ਸਾਰੇ ਜੀਵ ਸੁਖੀ ਵਸਣ। ਇਸ ਲਈ ਸਾਹਿਬ ਜੀ ਕਿਰਪਾ ਕਰਦੇ ਨੇ, ਐਸਾ ਮਾਲਕ ਸਾਚਾ ਸਾਹਿਬ ਸਦ ਮਿਹਰਬਾਨ, ਉਹ ਸਦਾ ਬਖਸ਼ਿੰਦ ਹੈ ਜੀ।
ਬੰਦ ਪਾਇਆ ਮੇਰਾ ਸਤਿਗੁਰ ਪੂਰੈ, ਹੋਈ ਸਰਬ ਕਲਿਆਣ।
ਮਿਹਰਬਾਨ ਮਾਲਕ ਦੀ ਨਿਸ਼ਾਨੀ ਇਹ ਹੈ, ਬੰਦ ਪਾਇਆ, ਉਹਨੇ ਬੰਨਾ ਲਾ ਤਾ, ਰੋਕ ਦਿੱਤਾ, ਦਰਵਾਜ਼ਾ ਲਾ ਦਿੱਤਾ, ਕਿਹਨੇ, ਮੇਰਾ ਸਤਿਗੁਰ ਪੂਰੈ। ਗੁਰਪੂਰੈ ਮੇਰੀ ਰਾਖ ਲਈ। ਉਹ ਰੱਖਦਾ ਹੈ ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢੱਕੈ, ਉਹ ਢੱਕਦਾ ਹੈ ਪਰਦੇ ਕੱਜਦਾ, ਬੰਧ ਪਾਇਆ ਮੇਰੇ ਸਤਿਗੁਰ ਪੂਰੈ, ਉਹ ਵਿਕਾਰਾਂ ਤੋਂ ਵੀ ਬੰਧ ਲਾ ਦਿੰਦਾ, ਰੋਕ ਲਾ ਦਿੰਦਾ। ਜਦੋਂ ਵਿਕਾਰਾਂ ਤੋਂ ਰੋਕ ਲਾ ਦਿੱਤੀ ਫਿਰ ਕੀ ਹੁੰਦਾ ਜੀ? ਹੋਈ ਸਰਬ ਕਲਿਆਣ, ਫਿਰ ਆਤਮਕ ਕਲਿਆਣ ਹੋ ਜਾਂਦੀ। ਆਤਮਕ ਕਲਿਆਣ ਹੋਣ ਨਾਲ ਸਰਬ ਕਲਿਆਣ ਹੋ ਗਏ, ਲੋਕ ਪ੍ਰਲੋਕ ਸੁਹੇਲਾ ਹੁੰਦਾ ਹੈ ਜੀ।
ਰਹਾਉ
ਦੇ ਕੇ ਸਾਹਿਬ ਕਿਰਪਾ ਕਰਦੇ ਹਨ।
ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਣ ਖਾਣ।
ਇਸ ਗੱਲ ਤੇ ਆਪਾਂ 2 ਮਿੰਟ ਰੋਕਣਾ, ਬੜੇ ਪਿਆਰ ਨਾਲ ਸੁਣਿਓ ਤੇ ਸਮਝਿਓ। 3 ਗੱਲਾਂ ਹੋ ਗਈਆਂ, ਜੀਉ ਪਾਏ ਪਿੰਡ ਜਿਨ ਸਾਜਿਆ। ਇੱਕ ਜੀਉ ਹੋ ਗਿਆ, ਇੱਥੇ ਜੀਉ ਦਾ ਅਰਥ ਹੈ ਜੀਵਾਤਮਾ, ਪਿੰਡ ਦਾ ਅਰਥ ਹੈ ਸਰੀਰ, ਅਤੇ ਅੱਗੇ ਕੀ ਕੀਤਾ? ਦਿੱਤਾ ਪਹਿਨਣ ਖਾਣ। ਸਾਰੇ ਅਰਥ ਠੀਕ ਨੇ ਜਿੱਦਾਂ ਵੀ ਕੋਈ ਗੁਰਮੁਖ ਕਰਦਾ ਹੈ, ਭੈ ਭਾਵਣੀ ਵਾਲਾ, ਜਾਣ ਬੁੱਝ ਕੇ ਨਹੀਂ ਤੋੜਨ ਵਾਲਾ। ਇਹ ਨਹੀਂ ਆਪਾਂ ਕਹਿ ਸਕਦੇ ਕੋਈ ਗੁਰਬਾਣੀ ਦੇ ਸ਼ਬਦ ਲੈ ਕੇ ਅਰਥ ਆਪਣੇ 'ਤੇ ਟਿਕਾਉਂਦਾ ਰਹੇ, ਆਪਾਂ ਕਹਾਂਗੇ ਇਹਦੇ ਅਰਥ ਵੀ ਠੀਕ ਨਹੀਂ। ਗੁਰੂ ਨਾਲ ਕੋਈ ਜੋੜਦਾ ਭੈ ਭਾਵਣੀ ਰੱਖ ਕੇ, ਫਿਰ ਅਵਸਥਾ ਦੇ ਅਰਥ ਹੁੰਦੇ ਨੇ, ਅਨੁਭਵ ਦੇ ਅਰਥ ਵੀ ਹੁੰਦੇ ਨੇ ਅੱਖਰੀ ਅਰਥਾਂ ਤੋਂ ਅੱਗੇ। ਹੁਣ ਮਾਲਕ ਜੀ ਕਿਰਪਾ ਕਰਦੇ ਨੇ, ਪ੍ਰਭੂ ਨੇ, ਪਹਿਲਾਂ ਸ਼ਬਦੀ ਅਰਥ ਕਰ ਲਈਏ। ਜੀਵ ਆਤਮਾ ਪਾ ਕੇ ਸਰੀਰ ਬਣਾਇਆ, ਅਤੇ ਸਰੀਰ ਬਣਾ ਕੇ ਕੀ ਕੀਤਾ? ਦਿੱਤਾ ਪਹਿਨਣ ਖਾਣ, ਪਹਿਨਣ ਨੂੰ ਵੀ ਦਿੱਤਾ ਅਤੇ ਖਾਣ ਨੂੰ ਵੀ ਦਿੱਤਾ। ਪਹਿਲਾ ਨੁਕਤਾ ਇਹ ਹੈ ਭੌਤਿਕ ਦਾ, ਫਿਜਿਕਸ ਦਾ, ਗੁਰਮਤਿ ਅਨੁਸਾਰ ਸਮਝ ਆ ਰਹੇ। ਬੇਨਤੀਆਂ ਦਾਸ ਤਾਂ ਕਰਦਾ ਹੁੰਦਾ, ਫਿਰ ਬੇਨਤੀ ਤੁਹਾਡੇ ਚਰਨਾਂ 'ਚ। ਅੱਜ ਬੜੇ ਲੋਕਾਂ ਨੂੰ ਨਾ ਸਾਇੰਸ ਦਾ ਫਤੂਰ ਚੜ੍ਹਿਆ, ਮਾੜੀ ਨਹੀਂ, ਪਦਾਰਥ ਦੀ ਸਾਇੰਸ ਪਦਾਰਥ ਲਈ ਹੈ, ਉਹਨੂੰ ਪਰਮਾਰਥ ਵਿੱਚ ਨਾ ਘਸਾਓ, ਉਹਦੇ ਨਾਲ ਪਰਮਾਰਥ ਨਾ ਕੱਟੋ। ਪਰਮਾਰਥ ਧਰਮ ਦੇ ਫੁੱਲ ਬੜੇ ਨਾਜ਼ੁਕ ਨੇ, ਪਦਾਰਥ ਦੀ ਕੈਂਚੀ ਬੜੀ ਸਖਤ ਹੈ। ਜਿਵੇਂ ਜਿਵੇਂ ਕੱਟੋਗੇ ਅੰਦਰੋਂ ਰਸ ਖਤਮ ਹੋਏਗਾ, ਆਪਣਾ ਵੀ ਕਰੋਗੇ ਹੋਰ ਦਾ ਵੀ ਕਰੋਗੇ, ਹੋ ਰਿਹਾ ਨਾ, ਆਪਣੇ ਵੀ ਰਸ ਖਤਮ ਕੀਤੇ ਜਾ ਰਹੇ ਨੇ। ਵੇਖੋ ਅਤੇ ਯਾਦ ਰੱਖਿਓ, ਸਿੱਖੀ ਦੇ ਵੀ ਕੀਤੇ ਜਾ ਰਹੇ। ਜਦੋਂ ਰੋਜ਼ ਤੁਸੀਂ ਐਸੀ ਗੱਲ ਸੁਣਾਓਗੇ, ਕੋਈ ਸੁਣਦਾ ਰਹੇਗਾ ਅਤੇ ਇੱਕ ਦਿਨ ਅੰਦਰੋਂ ਫਿੱਕਾ ਹੋ ਜਾਏਗਾ, ਉਹ ਕਹੇਗਾ ਛੱਡ ਕਿਹੜੀ ਸਿੱਖੀ ਹੁੰਦੀ। ਅਤੇ ਕਿਸੇ ਨੂੰ ਪ੍ਰਭੂ ਨਾਲੋਂ ਤੋੜਨ ਤੋਂ ਵੱਡਾ ਦੁਨੀਆ 'ਚੋਂ ਗੁਨਾਹ ਨਹੀਂ ਕੋਈ, ਯਾਦ ਰੱਖਿਓ। ਅਤੇ ਜੋੜਨ ਵਰਗਾ ਪੁੰਨ ਨੇ, ਜੀਓ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ। ਪਹਿਲੀ ਬੇਨਤੀ ਇਹ ਹੈ ਭੌਤਿਕਤਾ ਦੀ, ਜਿੱਥੇ ਆਤਮਾ ਨਹੀਂ ਹੁੰਦੀ ਉੱਥੇ ਕਦੇ ਵੀ ਕੋਈ ਚੀਜ਼ ਇਕੱਠੀ ਨਹੀਂ ਹੁੰਦੀ। ਪਹਿਲਾ ਨੁਕਤਾ, ਮਾਤਾ ਕੇ ਉਧਰ ਅੰਦਰ ਮਿੱਟੀ ਪਾਣੀ ਅੱਗ ਹਵਾ ਤਾਂ ਪਹਿਲਾਂ ਵੀ ਹੈਗੇ ਨੇ। ਜਿੰਨੀ ਦੇਰ ਸਰੀਰ ਅੰਦਰ ਉਹਨੇ ਜੋਤ ਨਹੀਂ ਰੱਖੀ, ਮਾਤਾ ਦੇ ਉਧਰ ਸਰੀਰ ਨਹੀਂ ਬਣ ਸਕਦਾ। ਇਹਦਾ ਨੁਕਤਾ ਦਿਆਂ ਬਾਰੀ, ਚਲੋ ਵੈਸੇ ਦੇ ਪ੍ਰਮਾਣ ਬਹੁਤ ਨੇ ਸਾਹਿਬ ਦੀ ਬਾਣੀ ਅੰਦਰ। ਗੁਰੂ ਅਮਰਦਾਸ ਸਾਹਿਬ ਦੇ ਬਚਨ ਆਪਾਂ ਪੜ੍ਹਨੇ, ਇਹ ਸਰੀਰ ਆ ਮੇਰਿਆ, ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਬਾਹਰੀ ਨਿਸ਼ਾਨੀ ਲਓ, ਜਿਹਦੇ ਸਰੀਰ 'ਚੋਂ ਜੋਤ ਖਿੱਚ ਲੈਂਦਾ ਉਹਦੇ 5 ਤੱਤ ਖਤਮ ਹੋ ਗਏ। ਪਵਣੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏ, ਚਲੇ ਗਏ ਸਾਰੇ ਆਪਣੇ ਮੂਲ ਵਿੱਚ, ਉਹਦੇ ਫਿਰ ਕਿਉਂ ਨਹੀਂ ਜਿਉਂਆ? ਇੱਥੇ ਉਦਾਹਰਣਾਂ ਦਿੱਤੀਆਂ ਜਾਂਦੀਆਂ, ਨਹੀਂ ਵੇਖੋ ਜੀ ਇਹ ਸਰੀਰ ਚੱਲ ਰਿਹਾ ਕਾਹਦੇ ਨਾਲ ਚੱਲ ਰਿਹਾ, ਸਾਇੰਸ ਪੜ੍ਹੋ, 5 ਦੇ 5 ਤੱਤ ਐਂਟੀ ਨੇ, ਇੱਕ ਦੂਜੇ ਦੇ ਵਿਰੋਧੀ ਹੈ। ਤੁਹਾਨੂੰ ਉਦਾਹਰਣ ਦਿਆਂ ਕਿ ਪਾਣੀ ਅਤੇ ਅੱਗ ਇੱਕ ਦੂਜੇ ਦੇ ਵਿਰੋਧੀ ਨਹੀਂ? ਪਾਣੀ ਨੂੰ ਅੱਗ 'ਤੇ ਰੱਖ ਦਿਓ, ਉਬਾਲਾ ਦਿਓ, ਪਾਣੀ ਨੂੰ ਖਤਮ ਕਰ ਦੇਵੇਗੀ ਅੱਗ। ਅੱਗ 'ਤੇ ਪਾਣੀ ਪਾ ਦਿਓ, ਪਾਣੀ ਅੱਗ ਨੂੰ ਖਤਮ ਕਰ ਦੇਵੇਗਾ। ਹਵਾ ਉਡਾ ਕੇ ਲੈ ਜਾਂਦੀ ਅੱਗ ਨੂੰ, ਮਿੱਟੀ ਨੂੰ ਉਡਾ ਕੇ ਲੈ ਜਾਂਦੀ। 5 ਤੱਤ ਮੂਲ ਰੂਪ ਵਿੱਚ ਵਿਰੋਧੀ ਨੇ, ਪਰ ਜਦੋਂ ਉਹਦੀ ਜੋਤ ਟਿਕ ਜਾਂਦੀ ਹੈ ਨਾ, ਤਾਂ 5 ਇਕੱਠੇ ਕੰਮ ਕਰਦੇ ਨੇ। ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਪੜ੍ਹ ਸਕਦੇ ਹੋ ਬਾਣੀ, ਬੱਕਰੀ ਸਿੰਘ ਇੱਕ ਤਥਾਏ ਰੱਖੈ, ਮਨ ਹਰ ਜਪ ਭਰਮ ਪਉ ਦੂਰ ਕੀਜੈ। ਬੱਕਰੀ ਅਤੇ ਸ਼ੇਰ ਭਾਵ ਇੱਕ ਦੂਜੇ ਨੂੰ ਖਾਣ ਵਾਲੇ ਵਿਰੋਧੀ ਨੇ, 5 ਤੱਤ ਇਕੱਠੇ ਰੱਖੇ। ਕਿਉਂ? ਕਿਉਂਕਿ ਜੀਉ ਪਾਏ ਪਿੰਡ ਜਨ ਸਾਜਿਆ, ਉਹਨੇ ਸਰੀਰ ਬਣਾਇਆ ਜੋਤ ਰੱਖ ਕੇ, ਅਤੇ ਜਿਹਦੇ ਜੋਤ ਖਿੱਚ ਲੈਂਦਾ ਨਾ, ਯਾਦ ਰੱਖਿਆ ਜੇ ਜਿਹੜਾ ਵਾਜਾ ਮਾਰਦਾ ਸੀ ਮੇਰੀ ਗੱਲ ਸੁਣੋ, ਅਤੇ ਅੱਜ ਉਹਦੀ ਛਾਤੀ 'ਤੇ ਸਿਰ ਰੱਖ ਕੇ ਘਰ ਦੇ ਕਹਿੰਦੇ ਬੋਲ ਇੱਕ ਵਾਰੀ ਤਾਂ ਬੋਲ, ਅੱਜ ਨਹੀਂ ਬੋਲਦਾ। ਜਿਹਦਾ ਬੋਲਣਾ ਕਿ ਪਾਉਂਦਾ ਨਹੀਂ ਸੀ ਉਹ ਬੋਲਦਾ ਸੀ, ਅਤੇ ਕਹਿੰਦੇ ਸੀ ਚੁੱਪ ਕਰ ਫਿਰ ਗੱਲ ਕਰਾਂਗੇ, ਅਤੇ ਜਿਹਦੇ ਜੋਤ ਖਿੱਚ ਲਈ ਉਹਦੇ ਕਹਿੰਦੇ ਇੱਕ ਵਾਰੀ ਤਾਂ ਬੋਲ। ਕੌਣ ਬੋਲਦਾ ਜਿਹਨੂੰ ਸਾਹਿਬ ਨੇ ਬਾਣੀ 'ਚ ਕਿਹਾ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ। ਬਾਬਾ ਬੋਲ ਤਾਂ ਇੱਥੇ ਕਹਾਂਗਾ, ਜੀਉ ਪਾਏ ਪਿੰਡ ਜਨ ਸਾਜਿਆ, ਸਰੀਰ ਬਣਾਇਆ, ਇਸ ਲਈ ਸਰੀਰ ਬਿਨਾਂ 5 ਤੱਤ ਇਕੱਠੇ ਨਹੀਂ ਹੁੰਦੇ। ਪਿੰਡ ਜਿਹਨੂੰ ਸਾਜਿਆ ਦਿੱਤਾ ਪੈਨਣ ਖਾਨ। ਇੱਕ ਨੁਕਤਾ ਹੋਰ ਕਹਾਂਗਾ, ਇਹ ਦੁਨਿਆਵੀ ਸੈਨ ਸੁਧਾਰ, ਇਹ ਮਾਲਕ ਨੇ ਜਿੱਥੇ ਬਾਹਰੀ ਪੈਨਣ ਖਾਨ ਦਿੱਤਾ ਨਾ, ਆਪਾਂ ਨੂੰ ਧਿਆਨ ਨਾਲ ਸੁਣਿਓ, ਦਿੱਤਾ ਪੈਨਣ ਖਾਨ, ਇਹਨੂੰ ਇਕੱਲੇ ਬਾਹਰ 'ਤੇ ਨਾ ਖੜੋ, ਬਾਹਰ ਦੇ ਕੱਪੜੇ ਬਾਹਰ ਦਾ ਭੋਜਨ ਇੰਨਾ ਮਹਿੰਗਾ ਨਹੀਂ, ਸਮਾਂ ਨਹੀਂ ਅਤੇ ਵਿਸਤਾਰ ਵਿੱਚ ਜਾਵਾਂ, ਇੱਕੋ ਮਿੰਟ ਲਾਵਾਂਗਾ, ਕੇਵਲ ਬੇਨਤੀ ਪਿਆਰ ਨਾਲ ਸੁਣਿਓ। ਜਿਵੇਂ ਅੱਜ ਬਿਮਾਰੀਆਂ ਚੱਲਦੀਆਂ ਨੇ ਨਾ, ਸਰੀਰ ਦੇ ਅੰਦਰ ਬਚਾਅ ਲਈ ਤਿੰਨ ਪ੍ਰਣਾਲੀਆਂ ਕੰਮ ਕਰਦੀਆਂ, ਜੀਓ ਪਾਏ ਪਿੰਡ ਜਨ ਸਾਜੇ ਆ, ਉਹਨੇ ਸਰੀਰ ਬਣਾ ਕੇ ਇਹਦੀ ਰੱਖਿਆ ਕਿਵੇਂ ਕੀਤੀ? ਆਹ ਜਿਹੜੀ ਸਾਡੀ ਚਮੜੀ ਹੈ ਨਾ, ਇਹ ਵੀ ਇੱਕ ਸਿਕਿਉਰਿਟੀ ਦਾ ਕੰਮ ਕਰਦੀ ਅੰਦਰ ਦੇ ਢਾਂਚੇ ਲਈ। ਇਹ ਤੋਂ ਬਾਅਦ ਫਿਰ ਤੁਸੀਂ ਚਾਹੋ ਜਿੰਨੀ ਸਾਡੀ ਨਾਸਕਾ ਮੂੰਹ ਹੈ, ਇੱਕ ਚਲੋ ਮੈਂ ਨੁਕਤਾ ਕਹਾਂ, 1922 'ਚ ਇੱਕ ਖੋਜ ਹੋਈ ਅਤੇ ਉਹਦੇ ਨਾਂ 'ਤੇ ਕੈਨੇਡਾ ਵਿੱਚ ਕਾਲਜ ਹੈ ਜਿਹਨੂੰ ਤੁਸੀਂ ਅਲੈਗਜ਼ੈਂਡਰਾ ਕਾਲਜ ਕਹਿੰਦੇ ਹੋ, ਤਿੰਨ ਥਾਵਾਂ 'ਤੇ ਵਿਗਿਆਨੀ ਹੋਇਆ ਅਲੈਗਜ਼ੈਂਡਰਾ ਫੀਮੇ, ਕਹਿੰਦੇ ਉਹ ਸਰਚ ਕਰ ਰਿਹਾ ਸੀ ਬੈਕਟੀਰੀਆ, ਅਤੇ ਗੱਲ ਉੱਥੇ ਲਿਆਉਣੀ, ਦਿੱਤਾ ਪੈਨਣ ਖਾਨ ਕਿੰਨਾ ਹੀ ਕਿਰਪਾ ਕੀਤੀ, ਜੀਓ ਪਾਏ ਪਿੰਡ ਜਨ ਸਾਜਿਆ। ਜਦੋਂ ਖੋਜ ਕਰ ਰਿਹਾ ਸੀ ਨਾ, ਅਤੇ ਉਹਦੀ ਜਿਹੜੀ ਆਪਾਂ ਕਹੀਏ ਕਲਚਰ ਪਲੇਟ ਹੁੰਦੀ, ਉਹਦੇ ਵਿੱਚ ਬੈਕਟੀਰੀਆ ਪਾਏ ਹੋਏ ਸੀ, ਉਹ 'ਤੇ ਖੋਜ ਕਰ ਰਿਹਾ ਸੀ। ਕਹਿੰਦੇ ਖੋਜ ਕਰਦਿਆਂ ਕਰਦਿਆਂ ਉਹਨੂੰ ਛਿੱਕ ਆਈ, ਜਦੋਂ ਛਿੱਕ ਆਈ ਨਾ, ਉਹਦੀ ਛਿੱਕ ਦੇ ਜਿਹੜੇ ਰੇਸ਼ੇ ਸੀ, ਪਾਣੀ ਸੀ, ਉਹ ਉਸ ਪਲੇਟ 'ਚ ਡਿੱਗਿਆ, ਸਾਰੇ ਬੈਕਟੀਰੀਆ ਮਰ ਗਏ। ਉੱਥੋਂ ਉਹਨੇ ਉਹ ਖੋਜ 'ਤੇ ਛੱਡਤੀ, ਉਹਨੇ ਉੱਥੋਂ ਖੋਜ ਕੀਤੀ, ਰੱਬ ਦਾ ਉਹਨੇ ਸ਼ੁਕਰ ਕੀਤਾ ਅਲੈਗਜ਼ੈਂਡਰ ਨੇ ਉਸ ਦਿਨ, ਜੀਓ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਣ ਖਾਨ। ਕਹਿੰਦਾ ਮਾਲਕ ਜੀ, ਮੈਂ ਤਾਂ ਸਮਝਦਾ ਸੀ ਮੈਂ ਵਿਗਿਆਨੀ ਹਾਂ, ਉਹ ਅੱਜ ਪਤਾ ਲੱਗਾ ਵੀ ਆਹ ਬੈਕਟੀਰੀਆ ਸਾਡੇ ਅੰਦਰ ਨੁਕਸਾਨ ਨਾ ਕਰਨ, ਇਹ ਜਿੰਨੀ ਵੀ ਆਹ ਰੇਸ਼ੇ ਨੇ ਛਿੱਕ ਚੁਆਏ, ਇਹ ਅਸਲ ਵਿੱਚ ਕੀ ਹੁੰਦਾ, ਜਿੰਨਾ ਸਾਡੇ ਅੰਦਰ ਬੈਕਟੀਰੀਆ ਜਾ ਰਿਹਾ ਉਹਨੂੰ ਬਾਹਰ ਕੱਢਣ ਵਾਸਤੇ ਪੰਪਿੰਗ ਕਰਦਾ ਅੰਦਰ, ਅਤੇ ਉਹ ਬਾਹਰ ਸੁੱਟ ਦਿੰਦਾ। ਉਹ ਰੇਸ਼ਿਆਂ ਨੂੰ ਉਹਨੇ ਨਾਂ ਦਿੱਤਾ ਉਸ ਪਦਾਰਥ ਨੂੰ, ਲਿਸੇਦਾਰ ਨੂੰ, ਉਹਦਾ ਨਾਂ ਉਹਨੇ ਰੱਖਿਆ ਲਾਈਸੋਜ਼ਾਈਨ, ਨਾਂ ਅੱਜ ਵੀ ਚੱਲਦਾ ਡਾਕਟਰੀ ਵਿੱਚ ਲਾਈਸੋਜ਼ਾਈਨ, ਉਹ ਬਾਹਰ ਦੇ ਬੈਕਟੀਰੀਆ ਨੂੰ ਮਾਰਦਾ। ਪਹਿਲੀ ਗੱਲ, ਜਿਹੜਾ ਇਹ ਤੋਂ ਵੀ ਵੇਰ ਜਾਏ, ਮੈਂ ਕੇਵਲ ਪੁਆਇੰਟਡ ਬੇਨਤੀ ਕੀਤੀ। ਦੂਜਾ ਹੁੰਦਾ WBC, ਜਿਹੜੇ ਤੁਸੀਂ ਸੈੱਲ ਚੈੱਕ ਕਰਾਉਂਦੇ ਹੋ, ਵਾਈਟ ਬਲੱਡ ਸੈੱਲ, ਜਿਹੜੇ ਅੰਤੜੀਆਂ ਚਲਿਆ ਜਾਏ, ਫਿਰ ਜਦੋਂ ਹੀ ਤੁਹਾਨੂੰ ਇਨਫੈਕਸ਼ਨ ਦਾ ਬੁਖਾਰ ਹੁੰਦਾ, ਉਹ ਬੁਖਾਰ ਇੱਕ ਨਿਸ਼ਾਨੀ ਹੁੰਦੀ, ਬੁਖਾਰ ਕੋਈ ਰੋਗ ਨਹੀਂ। ਜੀਓ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਨਣ ਖਾਨ, ਕਿਵੇਂ ਸੰਭਾਲ ਕਰਦੇ ਨੇ ਮਾਲਕ ਦੀ, ਫਿਰ ਕੀ ਹੁੰਦਾ, ਫਿਰ ਉਹ ਰੱਖਿਆ ਕਰਦੇ ਆ। ਜਦੋਂ ਉਹ ਤੋਂ ਵੀ ਗੱਲ ਵੀਰ ਜਾਏ, ਜਦੋਂ ਆ ਬੁਖਾਰ ਹੁੰਦਾ ਉਹਨੂੰ ਵੱਧ ਰਹੇ ਹੁੰਦੇ WBC, ਉਹ ਤੋਂ ਵੀ ਕੋਈ ਵੇਰ ਜਾਏ, ਫਿਰ ਤੀਜਾ ਹੁੰਦਾ ਜਿਹਨੂੰ ਤੁਸੀਂ ਅੱਜ ਇਮਿਊਨ ਸਿਸਟਮ ਕਹਿੰਦੇ ਹੋ, ਇਹ ਐਂਟੀਬੋਡੀ ਤਿਆਰ ਕਰਦਾ, ਐਂਟੀਬੋਡੀ, ਫਿਰ ਉਹ ਰੱਖਿਆ ਕਰਦਾ। ਬੜੇ ਮਾਲਕ ਨੇ ਤਰੀਕੇ ਰੱਖੇ ਨੇ। ਇਸ ਲਈ ਸੰਗਤ ਜੀ, ਇਹ ਬੇਨਤੀ ਕੇਵਲ ਪੁਆਇੰਟਡ ਬਾਹਰ ਤੋਂ ਤਾਂ ਕੀਤੀ ਹੈ, ਗੁਰਮਤਿ ਦੇ ਨਾਲ ਟਕਾ ਕੇ ਇਸ ਪੰਗਤੀ 'ਤੇ, ਮਾਲਕ ਦਾ ਸ਼ੁਕਰ ਕਰਿਆ ਕਰੋ, ਬੰਦੇ ਦੇ ਪੱਲੇ ਕੀ ਹੈ, ਕੱਖ ਵੀ, ਬਹੁਤ ਭਾਵੇਂ ਬੰਦਾ ਕਹਿੰਦਾ ਤਰੱਕੀ ਕਰ ਲਈ। ਇਸ ਲਈ ਉਹਨੇ ਪੈਨਣ ਖਾਣ ਦਾ ਪ੍ਰਬੰਧ ਕੀਤਾ। ਰਮਈਆ ਕੇ ਗੁਣ ਕੇਤ ਪੁਰਾਨੀ, ਕਵਣ ਮੂਲ ਅਤੇ ਕਵਣ ਦਸਤਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿੰਨੇ ਉਬਾਰਿਆ, ਬਾਰ ਵਸਤਾ ਤੂੰ ਜੈ ਪਿਆਰਾ, ਦੂਧ ਜਿੰਨੇ ਮਰਜ਼ੀ ਪ੍ਰਮਾਣ ਪੜੋ। ਇਸ ਲਈ ਮਾਲਕ ਨੇ ਜੀਵ ਆਤਮਾ ਸਰੀਰ 'ਚ ਰੱਖ ਕੇ ਸਰੀਰ ਦੀ ਬਣਤਰ ਬਣਾਈ, ਸੁੰਦਰ ਸਰੀਰ ਅਰੋਗ ਕੰਚਨ ਦੇ ਹੀ ਸਾਜੀ, ਨਾਲ ਦੀ ਨਾਲ ਅੰਦਰ ਅਤੇ ਬਾਹਰ ਦਾ ਸਾਰਾ ਪ੍ਰਬੰਧ ਕੀਤਾ। ਐਕਸਟ੍ਰੋਵਰਟ ਬਾਹਰ ਮੁਖੀ, ਅੰਟਰੋਵਰਟ ਅੰਤਰਮੁਖੀ, ਸਾਰਾ ਖਾਣ ਪੀਣ ਦਾ ਪ੍ਰਬੰਧ ਪ੍ਰਭੂ ਨੇ ਕੀਤਾ ਹੈ ਜੀ।
ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ।
ਸਾਹਿਬ ਸ਼੍ਰੀ ਮੁੱਖ ਵਾਕ ਜੀ ਦੀ ਅੰਤਲੀ ਪੰਗਤੀ 'ਚ ਕਿਰਪਾ ਕਰਦੇ ਨੇ, ਇਸ ਲਈ ਉਹ ਮਾਲਕ ਨਾਲ ਜੁੜੀਏ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ, ਉਹ ਮਾਲਕ ਤੋਂ ਸਦਾ ਕੁਰਬਾਨ, ਉਹ ਆਪਣੇ ਪਿਆਰੇ ਦੀ ਪੈਜ ਆਪ ਰੱਖਦਾ। ਜਿਹੜਾ ਨੁਕਤਾ ਤੁਹਾਨੂੰ ਪਹਿਲਾਂ ਕਿਹਾ ਉਹਨੂੰ ਫਿਰ ਯਾਦ ਰੱਖਿਓ। ਜੇ ਅਸੀਂ ਚਾਹੁੰਦੇ ਹਾਂ ਸਾਡਾ ਅੰਦਰਲਾ ਢਾਂਚਾ ਠੀਕ ਰਹੇ, ਬਹੁਤ ਵਾਰੀ ਦਾਸ ਬੇਨਤੀ ਕਰਦਾ, ਇਹਦਾ ਇੱਕੋ ਹੀ ਤਰੀਕਾ, ਬੰਦਗੀ ਕਰਨ ਲੱਗ ਜਾ। ਵੇਖੋ ਕੋਈ ਵਾਹਿਗੁਰੂ ਜਪੇ, ਰਾਮ ਅੱਲਾ ਆਪਣੇ ਇਸ਼ਟ ਮੁਤਾਬਕ, ਆਪਣੇ ਗੁਰਮੰਤਰ ਮੁਤਾਬਕ, ਗੱਲ ਹੈ ਪ੍ਰਭੂ ਦੀ ਬੰਦਗੀ, ਸਿਮਰਨ ਕਰੋ, ਕੁਝ ਟਾਈਮ ਆਪਣੇ ਲਈ ਕੱਢੋ। ਆਪਣੇ ਬੱਚਿਆਂ ਲਈ ਅਸੀਂ ਬਹੁਤ ਟਾਈਮ ਦਿੰਦੇ, ਮਜ਼ਦੂਰੀ ਕੰਮ ਲਈ ਬਹੁਤ ਟਾਈਮ ਦਿੰਦੇ ਹਾਂ, ਅਤੇ ਇੱਕ ਟਾਈਮ ਹੋਰ ਦਿੰਦੇ ਹਾਂ ਜਿਹੜਾ ਸਾਡੇ ਹੱਥ 'ਚ ਫੋਨ ਹੈ, ਇਹਦੇ ਤੋਂ ਵੀ ਥੋੜ੍ਹਾ ਜਿਹਾ ਟਾਈਮ ਕੱਢੋ। ਜਿਵੇਂ ਤੁਹਾਨੂੰ ਡਾਕਟਰੀ ਕਹਿੰਦੀ ਹੈ, ਦੋ ਨੁਕਤੇ ਚੇਤੇ ਰੱਖਿਓ, ਮਹੀਨੇ ਵਿੱਚ ਇੱਕ ਦਿਨ ਖਾਲੀ ਪੇਟ ਜ਼ਰੂਰ ਰਹੋ, ਉਵੇਂ ਹੀ ਮਹੀਨੇ ਵਿੱਚ, ਹਫ਼ਤੇ ਵਿੱਚ ਨਹੀਂ, ਅਤੇ ਮਹੀਨੇ 'ਚ ਇੱਕ ਦਿਨ ਐਸਾ ਹੋਵੇ ਜਿਹਦੀ ਅਸੀਂ ਫੋਨ ਵਰਤਣਾ ਹੀ ਨਹੀਂ, ਕੁਝ ਹੀ ਹੋ ਜਾਏ, ਜਦੋਂ ਨਹੀਂ ਹੁੰਦਾ ਸੀ ਬਜ਼ੁਰਗਾਂ ਦਾ ਉਦੋਂ ਵੀ ਗੁਜ਼ਾਰਾ ਹੁੰਦਾ ਸੀ, ਆਪਣੇ ਤੋਂ ਵੱਧ ਕੀ। ਇਹ ਅਸਲ ਵਿੱਚ ਸਾਨੂੰ ਖਿੰਡਾ ਰਹੀਆਂ ਚੀਜ਼ਾਂ, ਲੋੜ ਹੈ, ਲੋੜ ਮੁਤਾਬਕ ਵਰਤ ਲਓ, ਪਰ ਫਿਰ ਵੀ ਇੱਕ ਦਿਨ ਐਸਾ ਹੋਵੇ, ਇਹਨੂੰ ਵੀ ਤਾਂ ਛੁੱਟੀ ਚਾਹੀਦੀ ਹੈ ਨਾ, ਜਿਹਦੇ ਨਾਲ ਵਰਤਦੇ ਹੋ। ਪੇਟ ਵੀ ਇੱਕ ਅੰਦਰ ਮਸ਼ੀਨ, ਇਹਨੂੰ ਵੀ ਛੁੱਟੀ ਚਾਹੀਦੀ। ਇਸ ਲਈ ਜਦੋਂ ਇਹ ਮਾਲਕ ਦੀ ਨਾਲ ਅਸੀਂ ਜੁੜ ਜਾਵਾਂਗੇ, ਅੰਦਰ ਦਾ ਢਾਂਚਾ ਇੰਨਾ ਕਾਇਮ ਹੋ ਜਾਏਗਾ, ਉਹ ਹੋਏਗਾ ਕਿੱਦਾਂ ਪ੍ਰਭੂ ਨਾਲ ਜੁੜ ਕੇ ਕਿ ਆਪਣੇ ਸੇਵਕਾਂ ਦੀ ਫਿਰ ਆਪ ਪੈਜ ਰੱਖਦਾ। ਐਸੇ ਮਾਲਕ ਤੋਂ ਸਦਾ ਕੁਰਬਾਨ ਹਾਂ। ਆਓ ਸਾਹਿਬ ਜੀਆਂ ਦੀ ਅੰਮ੍ਰਿਤ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ।
ਰਾਮ ਕਲੀ ਮਹੱਲਾ ਪੰਜਵਾ।
ਪਾਵਨ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ ਮੁਬਾਰਕ 888 ਅੰਗ 'ਤੇ ਸੁਸ਼ੋਭਿਤ ਹੈ। ਰਾਮ ਕਲੀ ਰਾਗ ਅੰਦਰ ਦਰਜ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ।
ਕੋਟ ਬਿਗਨ ਨਹੀਂ ਆਵਹਿ ਨੇਰ।
ਜਿਹੜੇ ਪ੍ਰਭੂ ਦੀ ਬੰਦਗੀ ਕਰਦੇ ਹਨ, ਉਹਦੇ ਨਾਲ ਜੁੜਦੇ ਹਨ, ਕੋਟ ਬਿਗਨ ਕਿਹਨਾਂ ਨੂੰ ਲੱਗਦੇ ਆ? ਦੋਵੇਂ ਪਾਸੇ ਸਮਝਣੇ। ਕੋਟ ਬਿਗਨ ਤਿਸ ਲਾਗਤੇ ਜਿਸ ਨੂੰ ਵਿਸਰਿਆ ਨਾ ਹੋ, ਨਾਨਕ ਅਣਦਿਨ ਬਿਲਪਤੇ ਜੋ ਸੁਣਿਆ ਘਰ ਕਾਓ। ਅਤੇ ਦੂਜਾ ਸਿਮਰ 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 ਪ੍ਰਭ ਸੋਏ, ਨਾਨਕ ਬਿਘਨ ਨਾ ਲੱਗਿਆ ਕੋਈ। ਹੁਣ ਫੈਸਲਾ ਕਰੋ ਵੀ ਸਿਮਰਨਾ ਹੈ ਅਤੇ ਬਿਘਨ ਲੱਗਣਾ ਨਹੀਂ। ਜੇ ਛੱਡ ਦਿੱਤਾ ਤਾਂ ਗੁਆਂਢੀਆਂ ਦੇ ਵੀ ਇਕੱਠੇ ਹੋ ਕੇ ਆ ਜਾਣ, ਅਤੇ ਨਹੀਂ ਭਾਵੇਂ ਸਾਰੀ ਦੁਨੀਆ ਜ਼ੋਰ ਲਾ ਲੈ, ਕੌਣ ਜੰਮਿਆ ਤੁਹਾਨੂੰ ਬਿਘਨ ਲਾਉਣ ਵਾਲਾ? ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਨਾ ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ। ਕਲਗੀ ਵਾਲੇ ਪਾਤਸ਼ਾਹ ਦੇ ਅੰਮ੍ਰਿਤ ਬਚਨ ਰੱਬੀ ਬਾਣੀ ਚੌਪਾਈ ਸਾਹਿਬ ਅੰਦਰ ਕਹਿਣ ਲੱਗੇ, ਤੁਸੀਂ ਕਹਿੰਦੇ ਸਾਨੂੰ ਫਲਾਨੀ ਛਾਇਆ ਫਲਾਨਾ ਹੋ ਗਿਆ, ਰੱਬ ਦੀ ਬੰਦਗੀ ਕਰ, ਕਿਸੇ ਮਾੜੀ ਛਾਇਆ ਦੀ ਪਰਛਾਈ ਵੀ ਤੈਨੂੰ ਟੱਚ ਨਹੀਂ ਕਰ ਸਕਦੀ। ਅਰਥ ਨੇ ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ, ਇਸ ਲਈ ਬੰਦਗੀ ਵਾਲਿਆਂ ਦੇ ਨੇੜੇ ਕੋਈ ਬਿਘਨ ਨਹੀਂ ਆਉਂਦਾ ਜੀ।
ਅਨਕ ਮਾਇਆ ਹੈ ਤਾਂ ਕੀ ਚੇਰ।
ਇੰਨੀ ਵੀ ਦੁਨਿਆਵੀ ਮਾਇਆ ਵਰਤਾਰਾ ਹੈ, ਇਹ ਸਾਰੇ ਦੇ ਸਾਰੇ ਪ੍ਰਭੂ ਦੀ ਬੰਦਗੀ ਵਾਲਿਆਂ ਦੇ ਚੇਲੇ ਸੇਵਕ ਹਨ।
ਅਨਕ ਪਾਪ ਤਾਂ ਕੇ ਪਾਣੀ ਹਾਰ।
ਜਿੰਨੇ ਬੁਰੇ ਕਰਮ ਨੇ ਪ੍ਰਭੂ ਦੀ ਬੰਦਗੀ ਕਰਨ ਵਾਲਿਆਂ ਦਾ ਪਾਣੀ ਭਰਦੇ, ਉਹੀ ਕਰਮ ਹੁੰਦਾ ਹੈ ਗੁਰੂ ਨਾਲੋਂ ਟੁੱਟ ਕੇ ਬੁਰਾ ਹੋ ਜਾਂਦਾ ਹੈ। ਉਹੀ ਕਰਮ ਹੈ, ਉਹੀ ਸ਼ਕਤੀ ਹੈ, ਪ੍ਰਭੂ ਦੀ ਬੰਦਗੀ ਕਰਨ ਵਾਲਿਆਂ ਦਾ ਉਹ ਪਾਣੀ ਭਰਦੇ ਹਨ।
ਜਾ ਕਉ ਮਾਇਆ ਭਈ ਕਰਤਾਰ।
ਹੁਣ ਸੰਗਤ ਜੀ ਫੇਰ ਦੋ ਸ਼ਬਦ ਆ ਗਏ, ਧਿਆਨ ਨਾਲ ਸੁਣਿਓ ਜੀ, ਮਾਇਆ ਤੇ ਮਾਇਆ, ਬਸ ਕੰਨਾ ਹੀ ਕੱਢਣਾ ਵਿੱਚ। ਮਾਇਆ ਹੈ ਦੁਨਿਆਵੀ ਪਦਾਰਥ, ਸਭ ਕੁਝ ਪਰਿਵਾਰ ਸਰੀਰ ਇਹ ਸਭ ਕੁਝ ਰੂਪ ਰੰਗ ਇਹ ਮਾਇਆ ਹੈ। ਮਾਇਆ ਦੀ ਜ਼ਿੰਦਗੀ ਜਿਉਵਾਂਗੇ, ਬਾਹਰੀ ਸਹੂਲਤਾਂ ਹੋਣਗੀਆਂ, ਅੰਦਰ ਦੁਖੀ ਹੋਏਗਾ। ਪਰ ਜਿਨ੍ਹਾਂ 'ਤੇ ਮਾਲਕ ਜੀ ਕਿਰਪਾ ਮਾਇਆ ਕਰਦੇ ਹਨ, ਆ ਸਾਰੇ ਪਾਪ ਉਹਦਾ ਪਾਣੀ ਭਰਦੇ ਹੈ, ਮਾਇਆ ਉਹਦੀ ਚੇਲੀ ਹੋ ਜਾਂਦੀ, ਵਿਘਨ ਕੋਈ ਲੱਗਦਾ ਨਹੀਂ। ਕੌਣ? ਜਿਨ੍ਹਾਂ 'ਤੇ ਪ੍ਰਭੂ ਜੀ ਬਖਸ਼ਿਸ਼ ਕਰਦੇ ਹਨ।
ਜਿਸ ਹੈ ਸਹਾਈ ਹੋਏ ਭਗਵਾਨ।
ਜਿਨ੍ਹਾਂ 'ਤੇ ਮਾਲਕ ਜੀ ਕਿਰਪਾ ਕਰਕੇ ਪ੍ਰਭੂ ਜੀ ਆਪ ਸਹਾਈ ਹੁੰਦੇ ਹਨ।
ਅਨਕ ਜਤਨ ਵਾ ਕੈ ਸਰੰਜਾਮ।
ਸਾਰੇ ਦੇ ਸਾਰੇ ਉਦਮ ਨੇ ਜਿਹੜੇ ਉਹ ਉਹਨਾਂ ਦਾ ਚੇਲੇ ਹੋ ਜਾਂਦੇ, ਪਾਣੀ ਭਰਨ ਵਾਲੇ ਹੋ ਜਾਂਦੇ, ਭਾਵ ਜਿੰਨੇ ਵੀ ਉਦਮ ਨੇ ਉਹਨਾਂ ਦੇ ਉਹ ਸਾਰਥਕ ਹੁੰਦੇ ਹਨ।
ਰਹਾਓ
ਠਹਿਰਾਓ ਦੇ ਕੇ ਸਾਹਿਬ ਕਿਰਪਾ ਕਰਦੇ ਹਨ।
ਕਰ ਤਾਰਾ ਖੈ ਕੀਤਾ ਕੌਣ।
ਕਹਿਣ ਲੱਗੇ ਮਾਲਕ ਪਰਮਾਤਮਾ ਉਹਨਾਂ ਦਾ ਰਾਖਾ ਹੋ ਜਾਂਦਾ ਹੈ, ਤੇ ਉਹਨਾਂ ਨੂੰ ਫਿਰ ਕੋਈ ਕੀ ਕਰ ਸਕਦਾ ਹੈ।
ਕੀਰੀ ਜੀਤੋ ਸਗਲਾ ਭਵਨ।
ਕੀਰੀ ਵੀ ਸਾਰੇ ਭਵਨਾਂ ਨੂੰ ਜਿੱਤ ਸਕਦੀ ਹੈ। ਨੀਕੀ ਕੀਰੀ ਮੈਂ ਕਲ ਰੱਖੈ ਭਸਮ ਕਰੈ ਲਸਕਰ ਕੋਟ ਲੱਖ ਹੈ। ਇਹ ਮਾਲਕ ਦੀ ਸਮਰੱਥਾ, ਭਾਈ ਕਦੇ ਸ਼ੱਕ ਨਹੀਂ ਕਰਨਾ ਚਾਹੀਦਾ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਉਹਦੀਆਂ ਮਿਹਰਾਮਤ ਦੀਆਂ ਬਖਸ਼ਿਸ਼ ਦੀਆਂ ਬਾਤਾਂ ਹਨ ਜੀ।
ਬੇਅੰਤ ਮਹਿਮਾ ਤਾ ਕੀ ਕੇਤਕ ਕਬਰਨ।
ਉਹਦੀ ਬੇਅੰਤ ਮਹਿਮਾ ਕਹਿਣ ਤੋਂ ਪਰੇ ਮੁੱਕਦੀ ਨਹੀਂ, ਕੇਤਕ ਵਰਨ ਕਿੰਨੀ ਕੁ ਕਹੀ ਜਾ ਸਕਦੀ ਹੈ।
ਬਲ ਬਲ ਜਾਈਐ ਤਾ ਕੇ ਚਰਨ।
ਸਾਹਿਬ ਕਿਰਪਾ ਕਰਦੇ ਨੇ, ਐਸੇ ਮਾਲਕ ਪਰਮਾਤਮਾ ਦੇ ਚਰਨਾਂ ਤੋਂ ਬਲਿਹਾਰ ਬਲ ਬਲ ਜਾਂਦੇ ਹਾਂ।
ਤੇ ਨਹੀਂ ਕੀਆ ਜਪ ਤਪ ਧਿਆਨ।
ਮਾਲਕ ਜੀ ਜਿਨ੍ਹਾਂ 'ਤੇ ਕਿਰਪਾ ਕਰਦੇ ਹਨ, ਐਸੇ ਬੰਦਗੀ ਵਾਲੇ ਉਹਦੀ ਮਿਹਰਾਮਤ ਨਾਲ ਜਪ ਤਪ ਧਿਆਨ ਸਾਧਨਾ ਕਰਦੇ ਹਨ।
ਅਨਕ ਪ੍ਰਕਾਰ ਕੀਆ ਤਿੰਨ ਦਾਨ।
ਬਹੁ ਪ੍ਰਕਾਰ ਕਰਕੇ ਦਾਨ ਕੀਤਾ। ਬਹੁ ਪ੍ਰਕਾਰ ਦਾਨ ਕੀ ਹੈ? ਪਦਾਰਥ ਦਾ ਦਾਨ ਤਿਆਗ ਵਾਲਾ ਹੀ ਕਰ ਸਕਦਾ ਹੈ, ਪਦਾਰਥ ਤਿਆਗ ਵਾਲਾ ਹੀ ਵੰਡ ਸਕਦਾ ਹੈ, ਪਰ ਉਹ ਰੱਬ ਦੇ ਪਿਆਰੇ ਪਦਾਰਥ ਵੀ ਵੰਡਦੇ ਨੇ ਅਤੇ ਪਰਮਾਰਥ ਵੀ ਵੰਡਦੇ ਨੇ। ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ, दान ਉਹ ਦਾਨ ਵੀ ਕਰਦੇ ਹਨ।
ਭਗਤ ਸੋਈ ਕਲ ਮਹਿ ਪਰਵਾਨ,
ਐਸੇ ਰੱਬ ਦੇ ਪਿਆਰੇ ਜਿਹੜੇ ਭਗਤ ਨੇ ਉਹ ਇਸ ਸਮੇਂ ਅੰਦਰ ਪਰਵਾਨ ਹਨ।
ਜਾ ਕਉ ਠਾਕੁਰ ਦੀਆ ਮਾਨ,
ਜਿਨ੍ਹਾਂ ਨੂੰ ਮਾਲਕ ਜੀ ਕਿਰਪਾ ਕਰਕੇ ਮਾਣ ਦਿੰਦੇ ਹਨ। ਜਿੱਥੇ ਮਾਣ ਹੋਏਗਾ ਉੱਥੇ ਤਾਣ ਹੋਏਗਾ, ਜਿੱਥੇ ਮਾਣ ਨਹੀਂ ਉੱਥੇ ਤਾਣ ਕਿਤੇ, ਅਤੇ ਜਿੱਥੇ ਤਾਣ ਹੋਏਗਾ ਉੱਥੇ ਮਾਣ ਹੋਏਗਾ। ਸ਼ਕਤੀ ਵਾਲੇ ਥਾਂ 'ਤੇ ਸਤਿਕਾਰ ਹੁੰਦਾ, ਅਤੇ ਜਦੋਂ ਮਾਲਕ ਤਾਣ ਦਿੰਦੇ ਨੇ ਤਾਂ ਫਿਰ ਦੁਨਿਆਵੀ ਤੌਰ 'ਤੇ ਵੀ ਉਹਨਾਂ ਨੂੰ ਮਾਣ ਮਿਲਦਾ। ਕਿਉਂ? ਕਿਉਂਕਿ ਪ੍ਰਭੂ ਨੇ ਉਹਨਾਂ ਨੂੰ ਮਾਣ ਬਖਸ਼ਿਆ ਹੈ।
ਸਾਧ ਸੰਗ ਮਿਲ ਭਏ ਪ੍ਰਗਾਸ,
ਸਤ ਸੰਗਤ ਵਿੱਚ ਜਿਹੜੇ ਜੁੜ ਜਾਂਦੇ ਨੇ ਉਹਨਾਂ ਦੇ ਹਿਰਦੇ ਅੰਦਰ ਪ੍ਰਗਾਸ਼ ਹੁੰਦਾ, ਅਤੇ ਦੁਨੀਆਂ ਵਿੱਚ ਉਹਨਾਂ ਨੂੰ ਪ੍ਰਭੂ ਜੀ ਪ੍ਰਗਟ ਕਰਦੇ ਹਨ।
ਸਹਿਜ ਸੁਖ ਆਸ ਨਿਵਾਸ,
ਉਹ ਸਦਾ ਹੀ ਸਦੀਵੀ ਸੁੱਖ ਵਿੱਚ ਜਿਉਂਦੇ ਹਨ, ਅਤੇ ਮਾਲਕ ਪਰਮਾਤਮਾ ਵਿੱਚ ਹੀ ਉਹਨਾਂ ਦਾ ਨਿਜ ਘਰ ਵਿੱਚ ਵਾਸਾ ਹੁੰਦਾ ਹੈ।
ਪੂਰਾ ਸਤਿਗੁਰ ਦੀਆ ਬੇਸਾਸ,
ਮਾਲਕ ਜੀ ਨੇ ਪੂਰੇ ਸਤਿਗੁਰੂ ਨੇ ਕਿਰਪਾ ਕਰਕੇ ਉਹਨਾਂ ਨੂੰ ਵਿਸ਼ਵਾਸ ਦਿੱਤਾ ਹੈ। ਜਾ ਕੇ ਰਹਿਦਾ ਵਿਸ਼ਵਾਸ ਪ੍ਰਭਾਇਆ, ਤਤ ਗਿਆਨ ਅਤੇ ਸੁਮਨ ਪ੍ਰਗਟਾਇਆ। ਦਾਸ ਨੇ ਅੱਗੇ ਵੀ ਬੇਨਤੀ ਕੀਤੀ ਸੀ, ਤਰਕ ਕੀ ਹੁੰਦੀ ਹੈ ਯਾਦ ਰੱਖਿਓ, ਤਰਕ ਹੁੰਦੀ ਹੈ ਜਿਹਦੇ 'ਚੋਂ ਵਿਸ਼ਵਾਸ ਮਾਈਨਸ ਹੋਵੇ ਉਹਨੂੰ ਤਰਕ ਕਹਿੰਦੇ। ਜਿਹਦੇ ਵਿੱਚ ਇੱਦਾਂ ਕਹਿ ਲਓ ਗਿਆਨ ਮਾਈਨਸ ਵਿਸ਼ਵਾਸ, ਇਹਨੂੰ ਤਰਕ ਕਹਿੰਦੇ। ਗਿਆਨ ਪਲੱਸ ਵਿਸ਼ਵਾਸ ਇਹਨੂੰ ਵਿਸ਼ਵਾਸ ਜਾਂ ਇਹਨੂੰ ਪ੍ਰੀਤ ਵੀ ਕਹਿੰਦੇ। ਅਤੇ ਜਦੋਂ ਵਿਸ਼ਵਾਸ ਆ ਗਿਆ ਫਿਰ ਕੀ ਹੁੰਦਾ ਹੈ, ਫਿਰ ਤੱਤ ਗਿਆਨ ਅੰਦਰ ਤੋਂ ਪ੍ਰਗਟ ਹੁੰਦਾ ਹੈ। ਇਸ ਲਈ ਮਾਲਕ ਜੀ ਨੇ ਜਿਨ੍ਹਾਂ ਨੂੰ ਕਿਰਪਾ ਕਰਕੇ ਵਿਸ਼ਵਾਸ ਦਿੱਤਾ ਹੈ, ਮਿਹਰਾਮਤ ਕੀਤੀ ਹੈ।
ਨਾਨਕ ਹੋਏ ਦਾਸਨ ਦਾਸ,
ਸਾਹਿਬ ਜੀ ਕਿਰਪਾ ਕਰਦੇ ਨੇ ਐਸੇ ਪਿਆਰਿਆਂ ਦੇ ਅਸੀਂ ਦਾਸਨ ਦਾਸ ਹਾਂ। ਆਓ ਅਗਲੇ ਸ਼ਬਦ ਨਾਲ ਵੀ ਆਪਾਂ ਜੁੜਨਾ, ਕਿਉਂਕਿ ਲੜੀਵਾਰ ਵੀ ਚਾਲ ਚੱਲਦੀ ਹੈ, ਜਿੰਨਾ ਸਮਾਂ ਹੋ ਸਕੇ ਅਗਲੇ ਸ਼ਬਦ ਨਾਲ ਜੁੜਨਾ। ਉਹਦੇ ਦਰਮਿਆਨ ਹੀ ਆਪਾਂ ਜਿਹੜੇ ਦਿਨ ਚੱਲਦੇ ਨੇ ਉਹਦਾ ਵੀ ਜ਼ਿਕਰ ਸੰਖੇਪ ਸ਼ਬਦਾਂ ਅੰਦਰ ਕਰਨਾ ਹੈ ਜੀ।
ਰਾਮ ਕਲੀ ਮਹੱਲਾ ਪੰਜਵਾਂ,
ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਰਾਮ ਕਲੀ ਰਾਗ ਅੰਦਰ ਕਿਰਪਾ ਕਰਦੇ ਹਨ।
ਦੋਸ਼ ਨਾ ਦੀਜੈ ਕਾਹੂ ਲੋਗ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਕਹਿੰਦੇ ਕੋਈ ਵੀ ਦੁਨਿਆਵੀ ਕਰਮ ਜਿਵੇਂ ਆਪਾਂ ਪਹਿਲਾਂ ਸਮਝਿਆ, ਦੁਨੀਆਂ ਨੂੰ ਦੋਸ਼ ਨਾ ਦੇ, ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼, ਕਰਮਾਂ ਆਪਣਿਆਂ ਕਿਸੇ ਨੂੰ ਦੋਸ਼ ਨਾ ਦੇ। ਗੁਆਂਢੀਆਂ ਨੂੰ ਦੋਸ਼ ਦੇਣ ਤੋਂ ਪਹਿਲਾਂ ਆਪਣੇ ਕਰਮ ਨੂੰ ਸੰਭਾਲਣਾ ਕਰ, ਅਤੇ ਕਰਮ ਸੰਭਾਲਣ ਲਈ ਆਪਣਾ ਜ਼ੋਰ ਨਹੀਂ ਚੱਲਣਾ। ਗੁਰੂ ਅੱਗੇ ਬੇਨਤੀ ਕਰੋ, ਮਾਲਕ ਜੀ ਮੇਰੇ 'ਤੇ ਕਿਰਪਾ ਕਰੋ, ਆਪਣੇ ਰਾਹ 'ਤੇ ਤੁਰਨ ਦਾ ਬਲ ਉੱਦਾਂ ਬਖਸ਼ਿਸ਼ ਕਰੋ ਜੀ।
ਜੋ ਕਮਾਵਨ ਸੋਈ ਭੋਗ,
ਜੋ ਅਸੀਂ ਕਰਦੇ ਹਾਂ ਜੋ ਕਮਾਉਣੇ ਉਹ ਭੋਗਣਾ ਪੈਂਦਾ ਹੈ, ਉਹ ਹੀ ਸਾਨੂੰ ਭੁਗਤਣਾ ਪੈਂਦਾ ਹੈ ਜੇ ਅਸੀਂ ਗੁਰੂ ਨਾਲੋਂ ਟੁੱਟੇ ਹਾਂ ਜੀ।
ਆਪੇ ਕਰਮ ਆਪੇ ਹੀ ਬੰਦ,
ਇਹ ਆਪਣ ਕਰਮ ਕਰਕੇ ਆਪ ਬੀਜ ਬੀਜ ਕੇ ਆਪਣੇ ਲਈ ਬੰਧਨ, ਆਪਣੇ ਲਈ ਰੱਸਾ ਫਾਹੀ ਤਿਆਰ ਕੀਤੀ ਹੈ।
ਆਵਨ ਜਾਵਨ ਮਾਇਆ ਧੰਦ,
ਦੁਨਿਆਵੀ ਜੀਵ ਮਾਇਆ ਦੇ ਧੰਦਿਆਂ ਵਿੱਚ ਫਸਿਆ, ਆਉਣ ਜਾਣ ਵਿੱਚ ਲੱਗਾ ਹੋਇਆ, ਜਨਮ ਮਰਨ ਹੁੰਦਾ ਰਹਿੰਦਾ ਹੈ।
ਐਸੀ ਜਾਨੀ ਸੰਤ ਜਾਨੀ,
ਆਹ ਗੱਲ ਹੈ ਜਿਹੜੀ ਰੱਬ ਦੇ ਪਿਆਰੇ ਸੰਤ ਜਣਾ ਨੇ ਜਾਣ ਲਈ ਹੈ।
ਪ੍ਰਗਾਸ ਪਿਆ ਪੂਰੇ ਗੁਰ ਬਚਨੀ,
ਪੂਰੇ ਸਤਿਗੁਰੂ ਦੇ ਬਚਨਾਂ ਤੇ ਚੱਲ ਕੇ ਰੱਬ ਦੇ ਪਿਆਰੇ ਸੰਤ ਜਨ ਮਹਾਤਮਾ ਜਨ ਉਹਨਾਂ ਨੇ ਜਾਣ ਲਿਆ ਵੀ ਜੇ ਆਪਣ ਬੀਜ ਆਪੇ ਹੀ ਖਾਹੋ ਵਾਲਾ ਰਾਹ ਹੈ ਤੇ ਕਿਉਂ ਨਾ ਬੰਦਗੀ ਵਾਲਾ ਰਾਹ ਚੁਣਿਆ ਜਾਏ, ਉਹ ਪ੍ਰਭੂ ਵਿੱਚ ਲੀਨ ਹੋਇਆ ਜਾਏ, ਅਤੇ ਫਿਰ ਪੂਰੇ ਗੁਰੂ ਦੇ ਬਚਨਾਂ ਨਾਲ ਉਹਨਾਂ ਦੇ ਹਿਰਦੇ ਅੰਦਰ ਪ੍ਰਕਾਸ਼ ਹੋਇਆ ਹੈ ਜੀ।
ਰਹਾਓ
ਠਹਿਰਾਓ ਦੇ ਕੇ ਸਾਹਿਬ ਕਿਰਪਾ ਕਰਦੇ ਹਨ।
ਤਨ ਧਨ ਕਲਤ ਮਿਥਿਆ ਵਿਸਥਾਰ,
ਇੰਨਾ ਵੀ ਵਿਸਥਾਰ ਹੈ ਮਿਥਿਆ, ਮਿਥਿਆ ਦਾ ਅਰਥ ਝੂਠਾ, ਫੋਰ ਦੀ ਟਾਈਮਿੰਗ, ਤਨ ਵੀ ਝੂਠਾ। ਹੁਣ ਜਦੋਂ ਤਨ ਹੀ ਕੁਝ ਟਾਈਮ ਲਈ ਝੂਠੇ ਦਾ ਅਰਥ, ਅਤੇ ਤਨ ਨਾ ਕਮਾਇਆ ਧਨ ਵੀ ਕੁਝ ਟਾਈਮ ਲਈ, ਕਲਤ ਮਿਥਿਆ ਵਿਸਥਾਰ, ਜਿੰਨਾ ਵੀ ਕੁਝ ਵਿਸਥਾਰ ਹੈ ਸਮਾਂ ਨਹੀਂ, ਚਾਹੇ ਧਰਤੀ ਜਿੰਨੇ ਗ੍ਰਹਿ ਹੈ ਤੁਸੀਂ ਪੜ੍ਹ ਲਓ, ਐਸਟ੍ਰੋਨੋਮੀ ਨੂੰ ਸੂਰਜ ਅੱਧਾ ਬੁੱਢਾ ਹੋ ਚੁੱਕੇ ਆ ਜਿਹੜੇ ਸਾਇੰਸ ਦੀ ਗੱਲ ਕਰਦੇ ਨੇ, ਪੜ੍ਹੋ ਤਾਂ ਸਹੀ। ਮਾਲਕ ਜੀ ਉਹ ਬਚਨ ਪਹਿਲਾਂ ਕਰਦੇ ਨੇ, ਸਭ ਕੁਝ ਦਾ ਵਿਸਤਾਰ ਮਿਥਿਆ ਝੂਠਾ ਹੈ ਜੀ।
ਹੈਵਰ ਗੈਵਰ ਚਾਲਨ ਹਾਰ,
ਹੈਵਰ ਗੈਵਰ ਵੱਡੇ ਵੱਡੇ ਦੁਨੀਆਂਦਾਰ ਰਾਜੇ ਧਨੰਦਰ ਸ਼ੇਖ ਜਨ ਸਭ ਕੁਝ ਚੱਲਣ ਹਾਰ, ਕਿਸ ਨਾਲ ਕੀਤਾ ਦੋਸਤੀ ਸਭ ਜਗ, ਚੱਲਣਹਾਰ ਸਭ ਕੋਈ ਜਾਣਹਾਰ ਹੈ।
ਰਾਜ ਰੰਗ ਰੂਪ ਸਭ ਕੂਰ,
ਜਿੰਨਾ ਵੀ ਪਸਾਰਾ ਰਾਜਿਆਂ ਦਾ ਰੰਗ ਰੂਪ ਦਾ, ਜਿੰਨਾ ਵੀ ਦੁਨਿਆਵੀ ਪਸਾਰਾ ਸਭ ਝੂਠ ਹੈ, ਕੂੜ ਹੈ, ਕੁਝ ਸਮੇਂ ਲਈ ਹੈ।
ਨਾਮ ਬਿਨਾ ਹੋਏ ਜਾਸੀ ਧੂਰ,
ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਸਭ ਕੁਝ ਖੇ ਸੁਆਹ ਬਿਣਸਣਹਾਰ ਹੈ।
ਪਰਮ ਭੂਲੇ ਬਾਦ ਅਹੰਕਾਰੀ,
ਮਾਇਆ ਦੇ ਭਰਮ ਵਿੱਚ ਪੈ ਕੇ, ਗਿਆਨਤਾ ਦੇ ਬੰਧਨ ਵਿੱਚ ਪੈ ਕੇ, ਹੰਕਾਰ ਵਿੱਚ ਲੱਗੇ ਹੋਏ ਲੋਕ ਭੁੱਲੇ ਹਨ।
ਸੰਗ ਨਾਹੀ ਰੇ ਸਗਲ ਪਸਾਰੀ,
ਜਿੰਨਾ ਵੀ ਇਹ ਪਸਾਰਾ ਹੈ ਪ੍ਰਭੂ ਨਾਲੋਂ ਟੁੱਟ ਕੇ ਕੀਤਾ ਜਾ ਰਿਹਾ, ਸਾਹਿਬ ਕਹਿੰਦੇ ਸੰਗ ਜਾਣ ਵਾਲਾ ਨਹੀਂ।
ਸੋਗ ਹਰਖ ਮਹਿ ਦੇਹ ਬਿਰਦਾਨੀ,
ਇਹ ਸਰੀਰ ਹੈ ਜਿਹੜਾ ਕਦੇ ਖੁਸ਼ੀ ਤੇ ਕਦੇ ਸਾਧ ਸੰਗਤ ਜੀ ਸੋਗ, ਇਹਦੇ ਵਿੱਚ ਹੀ ਸਰੀਰ ਬੁੱਢਾ ਹੋ ਜਾਂਦਾ ਹੈ।
ਸਾਕਤ ਇਵ ਹੀ ਕਰਤ ਬਿਹਾਨੀ,
ਪਹਿਲਾਂ ਆਪਾਂ ਸਮਝਿਆ ਪ੍ਰਭੂ ਦਾ ਸੁਭਾਅ ਥੈਰ ਹੈ ਅਤੇ ਸੰਤਾਂ ਦਾ ਸੁਭਾਅ ਵੀ ਥੈਰ ਹੁੰਦਾ। ਕਬੀਰ ਸੰਤ ਨਾ ਛੱਡੇ ਸੰਤ ਆਈ, ਜੋ ਕੋਟਕ ਮਿਲਾਇਆ ਸੰਤ, ਮਲਿਆਗਰ ਭੁਆਂਗਮ ਵਿਹੜੇ ਉੱਤਾਂ ਸੀਤਲਤਾ ਨਾ ਤਜੰਤ। ਕਿੰਨੇ ਬਚਨ ਬੁਰੇ ਬਚਨ ਕਹੇ ਗੁਰੂ ਅਰਜਨ ਦੇਵ ਸਾਹਿਬ ਲਈ, ਉਹਨਾਂ ਨੇ ਕਬੂਲੇ ਨਹੀਂ, ਨਿਮਰਤਾ ਦੇ ਭਾਵ ਵਿੱਚ ਰਹਿ। ਪਰ ਜਿਹੜੇ ਰੱਬ ਦੇ ਨਾਲੋਂ ਟੁੱਟ ਕੇ ਸਾਕਤ ਨਰ ਨੇ, ਉਹ ਖੁਸ਼ੀ ਤੇ ਗਮੀ ਵਿੱਚ ਹੀ ਜ਼ਿੰਦਗੀ ਬੀਤ ਜਾਂਦੀ ਹੈ।
ਹਰ ਕਾ ਨਾਮ ਅੰਮ੍ਰਿਤ ਕਲ ਮਾਹੇ,
ਪ੍ਰਭੂ ਦਾ ਜਿਹੜਾ ਨਾਮ ਹੈ ਸਾਧ ਸੰਗਤ ਜੀ, ਇਸ ਕਲਯੁੱਗ ਵਿੱਚ, ਕਲ ਵਿੱਚ, ਕਲੇਸ਼ ਦੇ ਸਮੇਂ ਵਿੱਚ, ਉਹ ਅੰਮ੍ਰਿਤ ਹੈ, ਮ੍ਰਿਤਯੂ ਤੋਂ ਪਰੇ ਕਰਨ ਵਾਲਾ, ਰਸ ਦੇਣ ਵਾਲਾ ਹੈ।
ਇਹੋ ਨਿਧਾਨਾ ਸਾਧੂ ਪਾਹੇ,
ਇਹ ਖਜ਼ਾਨਾ ਕਿੱਥੋਂ ਮਿਲੂਗਾ? ਇੱਕ ਵਾਰੀ ਮਿਲੇ ਤੇ ਸਹੀ ਨਾ, ਗੁਰਮੁਖਾਂ ਦੀ, ਸਾਧੂ ਜਨ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਪ੍ਰਾਪਤ ਹੁੰਦਾ ਹੈ।
ਨਾਨਕ ਗੁਰ ਗੋਬਿੰਦ ਜਿਸ ਤੂਠਾ,
ਹੁਣ ਸਾਹਿਬ ਦੀ ਅੰਤਲੀਆਂ ਪੰਕਤੀਆਂ 'ਚ ਕਿਰਪਾ ਕਰਦੇ ਨੇ ਅਤੇ ਅੱਜ ਦੇ ਨਾਲ ਇਸ ਪ੍ਰਕਾਰ ਨੂੰ ਜੋੜਦੇ ਹਾਂ। ਨਾਨਕ ਗੁਰ ਗੋਬਿੰਦ ਜਿਸ ਤੂਠਾ, ਜਿਹਦੇ 'ਤੇ ਪ੍ਰਭੂ ਤੁੱਠ ਜਾਏ, ਜਿਹਤੇ ਗੁਰੂ ਤੁੱਠ ਜਾਏ, ਕਿਹਦੇ 'ਤੇ ਤੁੱਠਿਆ? ਇੱਕ ਤਾਂ ਬੇਨਤੀ ਹੈ ਤੁਹਾਨੂੰ ਇਸ ਪਾਵਨ ਸਟੇਜ, ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬਹੁਤ ਉਦਮ ਨਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚਾ ਸਟਾਫ, ਸਤਿਕਾਰਯੋਗ ਸਿੰਘ ਸਾਹਿਬ ਜੀ, ਚੱਲੀ ਆ ਰਹੀ ਮਰਜ਼ਾਦਾ ਮੁਤਾਬਕ ਹਰ ਸਾਲ ਮਨਾਇਆ ਜਾਂਦਾ ਹੈ। ਮੁਕੱਦਸ ਦੁਨੀਆ ਦਾ ਸਥਾਨ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ, ਜਿੱਥੇ ਵਾਹਿਦ ਦੁਨੀਆ ਦੇ ਇਸ ਧਾਰਮਿਕ ਗ੍ਰੰਥ ਦੀ ਸੰਗ੍ਰਹਿਤਾ, ਸੰਗਠਨਤਾ, ਸੰਪਾਦਨਾ ਹੋਈ, ਉੱਥੇ ਸਤਿਸੰਗ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸੰਪਾਦਨਾ ਕੀਤੀ, ਜਿੱਥੇ ਮੁਕੱਦਸ ਬਾਣੀ ਸੁਖਮਣੀ ਸਾਹਿਬ ਉਹਦਾ ਉਚਾਰਨ ਹੋਇਆ। ਉੱਥੇ ਬੇਨਤੀ ਤੁਹਾਡੇ ਚਰਣਾਂ 'ਚ, ਦੇਸ਼ ਵਿਦੇਸ਼ਾਂ ਸੰਗਤ ਤੱਕ ਜਾਣੀ ਹੈ, ਗੁਰਦੁਆਰਾ ਕਮੇਟੀਆਂ ਤੱਕ ਜਾਣੀ ਹੈ, ਉੱਥੇ ਭਾਈ ਗੁਰਦਾਸ ਸਾਹਿਬ ਨੂੰ ਭੁੱਲੋ ਨਾ। ਬੇਨਤੀ ਸੁਣਿਓ, ਵੇਖੋ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਸੀਂ ਪੜ੍ਹ ਸਕਦੇ। ਇੱਕ ਬੇਨਤੀ ਹੋਰ ਆ ਨਾਲ ਲੱਗ ਵੀ, ਬਹੁਤ ਧਿਆਨ ਨਾਲ ਸੁਣਿਆ ਜੀ, ਸਾਨੂੰ ਵੀ ਦੇਸ਼ਾਂ ਵਿਦੇਸ਼ਾਂ 'ਚ ਦੁਨੀਆ ਕਹਿੰਦੀ ਵੀ ਇੱਕ ਤਰੀਕ ਰੱਖੋ ਜੀ, ਅਤੇ ਵੇਖੋ ਆਪਣਾ ਜਵਾਬ ਦੇਣ ਦਾ ਤਰੀਕਾ ਹੁੰਦਾ, ਨੁਕਤੇ ਨੂੰ ਦਲੀਲ ਨਾ ਸੁਣਿਓ। ਦਾਸ ਬੇਨਤੀ ਕਰਦਾ ਵੀ ਇੱਕ ਤਰੀਕ 'ਤੇ ਰੱਖੀ ਹੋਈ, ਮੈਨੂੰ ਕਈ ਪੁੱਛਦੇ ਨੇ ਕਿਹਨੇ ਰੱਖੀ, ਮੈਂ ਕਿਹਾ ਭਾਈ ਗੁਰਦਾਸ ਸਾਹਿਬ ਨੇ ਰੱਖੀ ਹੋਈ। ਕਿੱਥੇ ਰੱਖੀ ਹੈ? ਅੱਜ ਵੀ ਉਹ ਸਵਰੂਪ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਤੁਸੀਂ ਪੜ੍ਹੋ ਤਾਂ ਸਹੀ ਭਲੇ ਹੋ, ਪੰਜ ਸੱਤ ਸ਼ਬਦ ਪੜ੍ਹ ਕੇ ਅਸੀਂ ਤਰਕਾਂ ਕਰਨ ਲੱਗ ਜਾਂਦੇ, ਆਹ ਨਹੀਂ ਜੀ, ਇੱਦਾਂ ਨਹੀਂ। ਬਕਾਇਦਾ ਉਸ ਸਰੂਪ ਦੇ ਆਰੰਭ ਵਿੱਚ ਲਿਖਿਆ ਹੋਇਆ ਪਤਾ ਕੀ, ਸਾਮਤ 1661 ਭਾਦਰੋਂ ਵਧੀ ਇੱਕ ਪੋਥੀ ਲਿਖ ਪਹੁੰਚੇ, ਕੁੱਲ ਪੱਤਰੇ ਬਾਬੇ ਕੇ 974। ਗੁਰੂ ਗ੍ਰੰਥ ਸਾਹਿਬ ਦੇ ਪੋਥੀ ਸਾਹਿਬ ਦੇ ਸਰੂਪ 'ਤੇ ਲਿਖਿਆ, ਹੁਣ ਹੋਰ ਪੱਕੀ ਤਰੀਕ ਕਿਹੜੀ ਲੱਭਦੇ ਹੋ ਤੁਸੀਂ? ਭਾਦਰੋਂ ਵਧੀ ਇੱਕ ਨੂੰ ਸਰੂਪ ਸੰਪਨ ਹੋਇਆ, ਫਿਰ ਜਲਦ ਬੰਨਣੀ, ਫਿਰ ਤਤਕਰਾ ਲਿਖਣਾ, ਇਹਦੇ 'ਤੇ ਫਿਰ ਅੱਗੇ 14 ਦਿਨ ਲੱਗਦੇ ਨੇ, ਫਿਰ ਭਾਦਰੋਂ ਸੁਦੀ ਏਕਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਧੰਨ ਬਾਬਾ ਬੁੱਢਾ ਸਾਹਿਬ ਨੂੰ ਮੁੱਖ ਗ੍ਰੰਥੀ ਲਾ ਕੇ ਗੁਰੂ ਅਰਜਨ ਦੇਵ ਸਾਹਿਬ ਨੇ ਪ੍ਰਕਾਸ਼ ਕੀਤਾ। ਇਸ ਲਈ ਪਹਿਲੇ ਪ੍ਰਕਾਸ਼ ਦੀ ਤਰੀਕ ਨੋਟ ਕਰੋ, ਭਾਦਰੋਂ ਸੁਦੀ ਏਕਮ, ਅਤੇ ਹੁਣ ਭਾਦਰੋਂ ਸੁਦੀ ਏਕਮ ਜਿੰਨੀ ਮਰਜ਼ੀ ਤਰੀਕ ਨੂੰ ਆ ਜਾਓ, ਝਗੜਾ ਕਾਹਦਾ, ਹੁਣ 7 ਤਰੀਕ ਨੂੰ ਆ ਰਹੀ, ਇਹ ਤੂੰ ਅਗਲੀ ਗੱਲ ਜਿਹੜੀ ਕਰ ਲੱਗ। ਭਾਦਰੋਂ ਸੁਦੀ 8-9, ਭਾਦਰੋਂ ਸੁਦੀ 8 ਅਤੇ ਮੁਤਾਬਕ ਬਿਕਰਮੀ ਸੰਮਤ 1694, ਮੁਤਾਬਕ ਈਸਵੀ ਸੰਨ 1637 ਨੂੰ ਭਾਈ ਗੁਰਦਾਸ ਸਾਹਿਬ ਜੀ ਗੁਰਪੁਰੀ ਪਿਆਨਾ ਕੀਤੇ, ਕਿੱਥੇ? ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ। ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਵੀ ਮਨਾਈਏ, ਤੇ ਭਾਈ ਗੁਰਦਾਸ ਸਾਹਿਬ ਨੂੰ ਚੇਤੇ ਰੱਖੀਏ, ਸੱਤ ਭਾਸ਼ਾਵਾਂ ਦੇ ਮਹਾਨ ਗਿਆਤਾ ਸਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ, ਜਿੱਥੇ ਦੂਜੇ ਲਿਖਾਰੀ ਨਾਲ ਸੇਵਾ ਕਰਾਉਂਦੇ ਨੇ ਨਾ ਕਾਲਮ ਦੀ ਪੱਤਰਿਆਂ ਦੀ, ਉੱਥੇ ਮੁੱਖ ਲਿਖਾਰੀ ਭਾਈ ਗੁਰਦਾਸ ਸਾਹਿਬ ਨੇ, ਮੇਨ ਲਿਖਾਰੀ। ਇਸ ਲਈ ਸੰਗਤ ਜੀ, ਇਹ ਭੁਲੇਖੇ ਜਾਣ ਬੁੱਝ ਕੇ ਪਾਏ ਜਾਂਦੇ ਨੇ, ਪੰਥ ਨੂੰ ਖੇਰੂ ਕਰਨੀ ਬੇਨਤੀ ਪਿਆਰ ਨਾਲ, ਨਹੀਂ ਤਾਂ ਤੁਸੀਂ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ। ਤੁਸੀਂ ਤਰੀਕ ਪੜ੍ਹੋ, ਲਿਖੀ ਹੋਈ ਬਕਾਇਦਾ ਕੁੱਲ ਪੱਤਰੇ ਵੀ ਲਿਖਿਆ, ਵੇਖੋ ਉੱਥੇ ਸ਼ਬਦ ਹੀ ਨਹੀਂ, ਕੁੱਲ ਪੱਤਰੇ ਬਾਬੇ ਕੇ 974। ਇਹਦਾ ਮਤਲਬ ਕੀ ਸੀ? ਇੱਕ ਤਰ੍ਹਾਂ ਦਾ ਇਹ ਸੰਚਾ ਸੀ ਕਿ 974 ਪੰਨਿਆਂ ਤੋਂ ਬਾਹਰ ਜੋ ਵੀ ਇਸ ਸਰੂਪ ਦੇ ਹੋਏਗਾ ਉਹ ਬਾਬੇ ਕਾ ਨਹੀਂ, ਬਾਬੇ ਕੇ 974 ਪੱਤਰੇ। ਕਮਾਲ ਦੀ ਗੱਲ ਤਾਂ ਕੀਤੀ ਵੀ ਸਾਨੂੰ ਤਾਂ ਕੁਝ ਬਣਾਉਣ ਵਾਲਾ ਹੀ ਨਹੀਂ, ਫਿਰ ਅੱਗੇ ਬੜੀਆਂ ਬਾਤਾਂ ਕਮਾਲ ਦੀਆਂ ਨੇ। ਇਸ ਲਈ ਤੁਸੀਂ ਵਿਦਵਾਨ ਜਣਾਂ ਤੋਂ, ਗੁਰਮੁਖ ਜਣਾਂ ਤੋਂ, ਸਿੰਘ ਸਾਹਿਬਾਨਾਂ ਤੋਂ ਰੋਜ਼ ਸੁਣਦੇ ਹੋ, ਇਹ ਬਹੁਤ ਵੱਡੀ ਮਹਾਨ ਸੇਵਾ ਅਤੇ ਮਹਾਨ ਬਖਸ਼ਿਸ਼। ਅਤੇ ਅਗਲੀ ਗੱਲ ਯਾਦ ਰੱਖਿਆ, ਜੇ ਦੋ ਲਿਖਾਰੀ ਬਾਣੀ ਲਿਖਣ ਲਈ ਭਾਈ ਗੁਰਦਾਸ ਸਾਹਿਬ ਤੋਂ ਬਿਨਾਂ, ਇੱਕ ਬਾਬਾ ਮੋਹਨ ਦੇ ਪੁੱਤਰ ਬਾਬਾ ਸੰਸ ਰਾਮ, ਬਹੁਤ ਪੋਥੀਆਂ ਲਿਖੀਆਂ ਉਹਨਾਂ ਨੇ, ਤਾਦੀ ਬਾਬਾ ਮੋਹਨ ਜੀ ਦੇ ਚੁਬਾਰੇ 'ਚ ਪੋਥੀਆਂ ਸਨ ਘਰ ਵਿੱਚ, ਅਤੇ ਦੂਜੇ ਭਾਈ ਮਨੀ ਸਿੰਘ, ਅਤੇ ਗੋਇੰਦਵਾਲ ਸਾਹਿਬ ਦੀਆਂ ਪੋਥੀਆਂ ਤਾਂ ਹੁਣ ਤੱਕ ਪੁਰਾਤਨ ਬਜ਼ੁਰਗ ਪੜ੍ਹਾਉਂਦੇ ਰਹੇ, ਇੱਕ ਦੇ 300 ਤੋਂ ਉੱਪਰ ਪੱਤਰੇ, ਦੂਜੀ ਦੇ 224 ਤੋਂ ਉੱਪਰ ਪੱਤਰੇ, ਬਾਅਦ 'ਚ ਨਾਂ ਬਦਲ ਕੇ ਇੱਕ ਦਾ ਅਈਆਪੁਰ ਵਾਲੀ ਪੋਥੀ ਬਣਿਆ, ਦੂਜੇ ਦਾ ਪਟਿਆਲੇ ਵਾਲੀ ਪੋਥੀ। ਇਸ ਲਈ ਸੰਗਤ ਜੀ, ਇਹ ਮਹਾਨ ਪੁਰਬ ਚੱਲ ਰਿਹਾ ਅਤੇ ਆਪ ਜੀ ਜਾਣਦੇ ਹੋ 7 ਤਰੀਕ ਨੂੰ, 7 ਸਤੰਬਰ ਨੂੰ ਭਾਵ ਭਾਦਰੋ ਸੁਦੀ ਏਕਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜਿਹੜਾ ਉਹ ਆ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਿੰਘ ਸਾਹਿਬ ਜੀ ਵੱਲੋਂ ਯਤਨ ਕੀਤੇ ਜਾ ਰਹੇ ਨੇ, ਸਾਰੇ ਸਹਿਯੋਗ ਕਰੀਏ। ਅਤੇ ਦੂਜੀ ਬੇਨਤੀ ਹੈ, ਬਾਣੀ ਪੜ੍ਹੋ ਆਪ, ਬਾਣੀ ਇਕੱਤਰ ਕੀਤੀ ਸਤਿਗੁਰੂ ਨੇ, ਵੇਖੋ ਭਾਸ਼ਾ ਦਾ ਹਰੇਕ ਪੱਖ ਦਾ ਕੋਈ ਵਖੇਵਾ ਨਹੀਂ ਰੱਖਿਆ। ਦੁਨੀਆ ਦਾ ਵਾਹਿਦ ਇੱਕ ਧਾਰਮਿਕ ਗ੍ਰੰਥ ਹੈ ਗੁਰੂ ਗ੍ਰੰਥ ਸਾਹਿਬ, ਬੋਲ ਸੁਣਿਓ, ਅਖੀਰਲੇ ਸਮਾਪਤੀ ਵੱਲ ਚੱਲੀਏ, ਜਿਹਦੇ ਅੰਦਰ ਰੱਬ ਦੇ ਸਾਰੇ ਨਾਂ ਵਰਤੇ ਨੇ, ਕੋਈ ਰੱਬ ਦੇ ਨਾਮ ਨਾਲ ਭਿੰਨ ਭਾਵ ਨਹੀਂ ਕੀਤਾ, ਕੋਈ ਭਾਸ਼ਾ ਬੋਲੀ ਨਾਲ ਨਹੀਂ ਕੀਤਾ, ਕਿਸੇ ਗੱਲ ਨਾਲ ਨਹੀਂ ਕੀਤਾ। ਕੀ ਕਿਹਾ? ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਇੱਕ ਪਿਤਾ ਇੱਕ ਸਕੇ ਹਮਾਰਕ, ਐਸੇ ਸਤਿਗੁਰੂ ਦੇ ਚਰਨਾਂ ਨਾਲ ਜੁੜੀਏ। ਸਾਹਿਬ ਜੀ ਕਿਰਪਾ ਕਰਦੇ ਨੇ, ਮਾਲਕ ਜਿਨ੍ਹਾਂ 'ਤੇ ਤਰੁੱਟ ਕੇ ਕਿਰਪਾ ਕਰਦੇ ਇਸ ਬਾਣੀ ਨਾਲ ਉਹ ਜੁੜਦੇ ਹਨ ਜੀ।
ਘਟ ਘਟ ਰਮਈਆ ਤਿਨਹੀ ਡੀਠਾ,
ਉਹਨਾਂ ਨੇ ਸਾਰੀਆਂ ਘਟਾਂ ਦੇ ਵਿੱਚ ਰਮਈਆ ਪ੍ਰਭੂ ਨੂੰ ਵੇਖਿਆ ਹੈ। ਅਤੇ ਨਾਲ ਬੇਨਤੀ ਸਮਾਪਤੀ ਕਰੀਏ, ਹੋਰ ਯਤਨ ਹੋ ਰਿਹਾ। ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ, ਤੇਰੇ ਜਾਣ ਤੋਂ ਬਾਅਦ ਕੀ ਕਰੀਏ, ਮਜ਼ਾਰ ਬਣਾਈਏ ਕਿ ਕਬਰ ਬਣਾਈਏ? ਅਤੇ ਭਾਈ ਮਰਦਾਨਾ ਜੀ ਨੇ ਕਿਹਾ ਸੀ, ਸਰੀਰ ਦੀ ਕਬਰ 'ਚੋਂ ਨਿਕਲ ਕੇ ਮੇਟਾਂ ਦੀ ਕਬਰ 'ਚ ਨਹੀਂ ਵੜਨਾ ਚਾਹੁੰਦਾ। ਅੱਜ ਸਿੱਖੋ ਯਤਨ ਹੋ ਰਿਹਾ, ਭਾਈ ਮਰਦਾਨੇ ਜੀ ਕਹਿੰਦੇ ਮਜ਼ਾਰ ਬਣਾਵਾਂ, ਕਿਉਂ? ਕੱਲ੍ਹ ਨੂੰ ਉੱਥੇ ਮੇਲੇ ਲਾਵਾਂਗੇ, ਮੁੜ ਕੇ ਉੱਥੇ ਹੋਰ ਤਰੀਕੇ ਹੋਣਗੇ, ਫਿਰ ਸਿੱਖ ਉਹਨਾਂ ਨਾਲ ਝਗੜੇਗਾ? ਬਿਲਕੁਲ ਨਹੀਂ। ਜਿੱਥੇ ਗੁਰੂ ਗ੍ਰੰਥ ਸਾਹਿਬ ਹੈ ਭਾਈ ਮਰਦਾਨਾ ਨਾਲ ਸ਼ੋਭਤ ਨੇ, ਹਾਂ ਗੁਰਦੁਆਰਾ ਸਾਹਿਬ ਉਹਨਾਂ ਦੇ ਨਾਂ 'ਤੇ ਬਣ ਸਕਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਇਹਨਾਂ ਗੱਲਾਂ ਨੂੰ ਵੀ ਨਾਲ ਧਿਆਨ 'ਚ ਰੱਖੀਏ, ਸਮੇਂ ਦੀ ਸਮਾਪਤੀ ਹੈ। ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ, ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਸੱਜਣਾਂ ਦਾ, ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਸਮੁੱਚੇ ਸਿੰਘ ਸਾਹਿਬਾਨ ਸੇਵਾਦਾਰਾਂ ਦਾ, ਰੱਬ ਵਰਗੀ ਸੰਗਤ ਦਾ ਧੰਨਵਾਦ। ਭੁੱਲਾਂ ਦਾਸ ਦੀਆਂ ਸਮਝ ਕੇ ਛੱਡ ਦੇਣੀਆਂ, ਬਚਨ ਸਾਹਿਬ ਦੇ ਜਾਣ ਕੇ ਹਿਰਦਿਆਂ 'ਤੇ ਵਸਾ ਲੈਣੇ। ਅੰਤਲੀਆਂ ਪੰਕਤੀਆਂ ਪੜ੍ਹ, ਸਮਾਪਤੀ ਹੈ ਜੀ।
ਹਰਿ ਕਾ ਨਾਮ ਅੰਮ੍ਰਿਤ ਕਲ ਮਾਹੇ, ਇਹੋ ਨਿਧਾਨਾ ਸਾਧੂ ਪਾਹੇ, ਨਾਨਕ ਗੁਰ ਗੋਬਿੰਦ ਜਿਸ ਤੂਠਾ, ਘਟ ਘਟ ਰਮਈਆ ਤਿਨਹੀ ਡੀਠਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।